गुरु बाक सुन के बखानी गंग बानी पुन सुनी मैं कहानी कान बदे पुर खान की तुम सो पनत ना बनत मा मत आप तो सो प्रसंग पाए कौ हट थान की दिज दोषवान हुए दे को ना दंड दे अपर अनेक बेद ठाने जिम जान की खोटन को खोट प्रगटावे गो सो दिज जीव या ते मेरी बेनती सो मानो तिया बान के
वाहे गुरु जी का खालसा
वाहे गुरु जी की फतेह।
परम सत्कार योग सन्मान योग सतगुरां दा खास रूप गुरु खालसा सात संगत पतत पावन भगत वचल कृपा निधान सतगुरु धन धन श्री गुरु ग्रंथ साहिब जी महाराज गुरुदेव जी दे पावन पवित्र चरणा कमलां च संध्या वेले दे सजे हुए दीवाना च हाजरियां भर के एकत्र हो के नता प्रति सतगुरां दा पावन इतिहास सतगुरु जी दी पवित्र पावन कथा आप जी बहुत ही अदब सत्कार श्रद्धा भावना सहित सरवण कर रहे। जगत गुरु गुरु अर्जन देव साहब जी महाराज जी सच्चे पातशाह ने कला वरताई है जिस वक्त सतगुरां दा वफादार कूकर सतगुरां दे नेत्रां दे सामने तड़फ तड़फ के मर गया तो रोस विच आ के सतगुरु जी ने बचन किया इस ब्राह्मण प्रथाए कि जिवें साडा ये कुत्ता तड़फ तड़फ के मरिया है ये पंडित तू भी इसे तरह तड़फ तड़फ के मर जाए। सतगुरु जी दे बचन करन दी देरी सी उस वक्त ही ब्राह्मण दे अंदर बड़ा भयानक सूल उठिया उस सूल दे नाल जमीन ते पिया तड़फन लगा हाथ पैर पसारदा है तड़फदा है हाय हाय मूह करदा है आखिरकार घड़ी क मात्र तड़फदा तड़फदा इन्हे प्राण त्याग दते। सतगुरु जी ने उस वक्त शब्द भी उच्चारण किया दुष्ट ब्राह्मण मुआ होए कै सूल इस ब्राह्मण की हालत उस शब्द विच सतगुरु जी ने दसी नाले दस्या के किवें गुरु नानक साहब ने कृपा करके श्री हरगोबिंद साहब की रक्षा की है तो जिस वेले ब्राह्मण मरिया पिया साहब सिख वेख के हैरान हो रहे सन कि ब्राह्मण ने किड्डा वड्डा कुकर्म किया है किड्डा वड्डा पाप किया है पर एक गल का संदेह रह जाएगा कि इसनू ये पाप करन वास्ते भेजा किसने है ये जरूर किसी का सिखाया होया किसी का प्रेरिया होया जां किसी ने धन का लोभ लालच दिता तां इस पासे चल के आया सी तो उस वक्त सिख कहिंदे नूं अपनी करनी का फल प्राप्त हो चुका है। श्री हरगोबिंद साहब जी जो परमेश्वर का अकाल पुरख का ही अवतार ने उन्हां नूं भला कौन मार सकता है वो तो आप अपने दासां की रक्षा करन वाले सेवकां की रक्षा करन वाले हन। इस प्रकार नाल वार्तालाप हो रही है बचन हो रहे ने तो माता गंगा जी धन गुरु अर्जन देव साहब पंजवें पातशाह दे चरणा च आए कहण लगे सतगुरु अगे बडाली नगर दे विच भी इस प्रकार दे दो उत्पात हो चुके ने अज ए भी एक नवा उत्पात इस नगर दे विच आ के होया है पर महाराज जी असली दोषी जेड़े ने उन्हां दा नहीं पता लग सकिया भी असल विच दोषी कौन ने क्योंकि पंडित दा तां कोई स्वार्थ नहीं के आके गुरु हरगोबिंद साहब जी नूं जहर देवे बिख दे के इहदा तां कोई स्वार्थ सिद्ध नहीं हुंदा जरूर इहनूं किसी ना किसी ने भेजिया है यह काम आप जी दे शरीकां दा भी हो सकता पर यह गल प्रगट तां होवेगी जे पंडित अपने मूंह बोल के दसे तो महाराज जी मेरी बेनती है आप जी दे चरणा विच किस पंडित नू जीवन दान दिओ, इस पंडित नू जवाओ, क्योंकि गुरु घर दे विच पंडित मरिया है। लोगों ने गल्लां भी करनियां ने कि गुरु घर तां ब्राह्मण गऊ दी रखिया वास्ते है, ते गुरु घर दे विच ही ब्राह्मण दी हत्या हो जाए, ब्राह्मण दी मौत हो जाए, इहदे ते बड़ा वड्डा दोष लगेगा। ब्राह्मण दी हत्या दा बड़ा वड्डा दोष हुंदा, महाराज आप कृपा करके नू जीवन दान दिओ। तो सतगुरु जी कहण लगे, गंगा जी इहो जे दोषी नू दंड देना कोई पाप नहीं है, इहने किड्डा वड्डा गुनाह कीता है, पाप कीता, एक बच्चे नू जहर दे के मारन दा यतन, दूजा इन्हें साडे घर दा गुरु घर दा नमक खाधा है, फिर जिस घर दा नमक खाना उसे घर वास्ते माड़ा सोचना, यह भी इहदा दोष है। तीजा ब्राह्मण होके ने चंडाला वाला भैड़ा कुकर्म किया है, और फिर इन्हें गुरु घर की बेअदबी की है, गुरु घर का अदब अदायब सत्कार की रखिया, एहो जे दोषी नू एहो जे पापी नू तां एहो जा दंड मिलना ही चाहीदा सी। तुसी ये फिक्र मत करो कि इस नू मारन दा सानू कोई दोष लगेगा, इहदे मरण दा सानू कोई दोष नहीं लगेगा, असी दोष तो रहत हां। जदों धन गुरु अर्जन साहिब पंजवें पातशाह ने माता गंगा जी नूं इह बचन कहे ते सुन के माता गंगा जी ने सतगुरां नूं बेनती कीती है, जिस प्रकार नाल आओ मन विरतियां एकाग्र करके गुरु कथा सरवण करिए। महाकवि भाई संतोख सिंह जी बड़े प्यार नाल कविता दे विच सारी कथा लिख रहे ने। एक एक कवित विच भाई साहब जी ने अपनी कविता का कमाल किया होया, बड़े सुंदर ढंग दे नाल भाई संतोख सिंह जी ने कविता की रचना की है। कवित की चाल, कवित का छंद का जिहड़ा प्रभाव है, वह पूर्ण रूप दे विच भाई साहब जी ने बरकरार रखदे हैं। कविता विच सारी कथा लिख रहे ने। आओ गुरु अर्जन देव साहब जी दे पवित्र चरणा दा ध्यान अपने हिरदिया च धारण करदे होया आप दे जीवन ते रसना दे कल्याण नमें ताखीए जी। सतनाम श्री
वाहे गुरु साहिब जीओ,
सतनाम
श्री वाहे गुरु साहिब जीओ। कबित गुरु बाक सुन कै बखानी गंग बानी पुन।
जदों धन गुरु अर्जन देव साहिब जी महाराज जी ने वचन कहे ना कि दोषी सी, ये दोषी दंड दा हकदार सी, इहनूं दंड मिल चुका है। ब्राह्मण ने बड़ा वड्डा दोष कमाया, पाप कमाया, इहदे पाप दा दंड इहनूं मिलना चाहीदा सी, उह मिलिया। कहिंदे जदों सतगुरु जी ने वचन कहे ते सुन के धन माता गंगा जी, जो सतगुरु गुरु अर्जन देव साहिब पंजवें पातशाह जी महाराज जी दे महल हन, माता गंगा जी ने सतगुरु गुरु अर्जन साहब जी दे बचन सुने हन।
सुनी मैं कहानी कान बड़े पुरखान की।
माता गंगा जी बोले सतगुरु गुरु अर्जन साहब नू बेनती करदिया कहण लगे, हे गरीब नवाज पातशाह जी महाराज, मैं वड्डियां पुरखां दी कहानी सुनी है। जिहड़े वड्डे वड्डे महापुरख महात्मा लोक होए ने, सतपुरख महापुरख होए ने, उहनां दी कहानी मैं कईयां दे मुखों सुनी आ, बड़े बड़े सियाने बजुर्गां दे मुखों मैं कहानी सुनी है।
तुम सो बनत ना बनत मा मत आप।
महाराज जी मैं वो कहानी आप जी दे कोल कहां, इन्नी मेरी मत नहीं है, मैनू चाहिदा तां नहीं कि मैं आप जी नूं सारियां कहानियां सुनावां, तुहानूं तां सुनावां जे तुहानूं पता ना होवे। महाराज तुसीं तां अंतरयामी हो, सब कुछ जानदे हो, फिर भी आप जी दे कोल कहना नहीं बनदा कि मैं अपनी मत अनुसार आप जी नूं कहां, क्योंकि आप जी आप अपनी महामत दे धारनी हो, तुसी आप बड़ी विशाल मत दे धारनी हो।
तो सो प्रसंग पाए कौ हट ठान के।
पर फिर भी महाराज जी मैं वो सारा प्रसंग आप जी नूं सुणाउंदी आ, ये मेरी हठ दी बिरती कह लो, हालांकि आप जी नूं कहना नहीं बनदा कि मैं आप जी नूं कहां, क्योंकि आप जी आप पहला ही सब कुछ जानी जान जानदे हो, पर फिर भी जे मैं कहण लगी हां ते इहदे विच भी समझ लो मेरा कोई हठ है। मैं अपने हठ करके त्रिया हठ करके आप जी नूं बेनती करके कहण लगी हां।
दिज दोषवान होए देखो ना दंड दे।
ऐसे विद्वान लोग महापुरुख लोग ये कहते ने कि जे कोई ब्राह्मण दोषवान भी होवे ना ब्राह्मण दोषी भी होवे ते ब्राह्मण दोषी भी होवे ते साडे शास्त्रां दे विच ऐसा लिखिया गया हिंदुस्तान दा शास्त्र ओ ए कहिंदा है कि जे कोई ब्राह्मण दोषी भी होवे ते उहनूं सजा ना देवे। इथों तक कि जे ब्राह्मण हत्या भी कर दिंदा सी ते ब्राह्मण नूं उस हत्या दे बदले मारिया नहीं सी जांदा उहदा कतल नहीं सी कीता जांदा। ये भारतीय संस्कृति दा इतिहास रहा है कि ब्राह्मण दोष करे फिर भी उन्हों सजा नहीं सी दित्ती जांदी। कोई भी राजा किसी ब्राह्मण नूं दंड नहीं सी दिंदा क्योंकि ब्राह्मण हत्या दा बड़ा वड्डा पाप मन्निया जांदा सी। इस करके हे सतगुरु जी ऐसी कहानी मैं विद्वाना कोलों महापुरखां कोलों सुनी है कि जे कोई ब्राह्मण मर जावे जां ब्राह्मण दे कोलों किसी प्रकार दा कोई दोष हो जावे ते ब्राह्मण दे शरीर नूं उहदी देह नूं किसी प्रकार दी कोई सजा नहीं दित्ती जांदी ਉਹਨੂੰ ਕਿਸੇ ਪ੍ਰਕਾਰ ਦਾ ਕੋਈ ਦੰਡ ਨਹੀਂ ਦਿੱਤਾ ਜਾਂਦਾ।
ਅਪਰ ਅਨੇਕ ਵਿਧ ਠਾਣੇ ਜਿਮ ਜਾਣ ਕੀ
ਹੋਰ ਅਨੇਕ ਪ੍ਰਕਾਰ ਦੇ ਤਰੀਕਿਆਂ ਨਾਲ ਉਹਨੂੰ ਸਮਝਾਇਆ ਜਾ ਸਕਦਾ ਹੈ ਉਹਨੂੰ ਠੀਕ ਕੀਤਾ ਜਾਣਾ ਜਾ ਸਕਦਾ ਹੈ ਪਰ ਮਹਾਰਾਜ ਜੀ ਉਹਨੂੰ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ ਜਾਂਦੀ। ਇਹ ਭਾਰਤੀ ਸੰਸਕ੍ਰਿਤੀ ਦਾ ਇਤਿਹਾਸ ਹੈ ਕਿ ਬ੍ਰਾਹਮਣ ਨੂੰ ਮਾਰਿਆ ਨਹੀਂ ਸੀ ਜਾਂਦਾ ਜੇ ਉਹਦੇ ਕੋਲੋਂ ਕੋਈ ਦੋਸ਼ ਹੁੰਦਾ ਵੀ ਸੀ ਤੇ ਉਹਨੂੰ ਹੋਰ ਕਿਸੇ ਤਰੀਕੇ ਨਾਲ ਸਮਝਾਇਆ ਜਾਂਦਾ ਸੀ ਕਿਸੇ ਵਿਧੀ ਨਾਲ ਸਮਝਾਇਆ ਜਾਂਦਾ ਸੀ ਪਰ ਉਹਨੂੰ ਮੌਤ ਕਰਕੇ ਮਾਰਿਆ ਨਹੀਂ ਸੀ ਜਾ ਸਕਦਾ। ਉਸ ਬ੍ਰਾਹਮਣ ਨੂੰ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ ਜਾਂਦੀ।
ਖੋਟਨ ਕੋ ਖੋਟ ਪ੍ਰਗਟਾਵੇ ਗੋ ਸੋ ਦਿਜ ਜੀਵ।
ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਕਰਕੇ ਆਪ ਜੀ ਕਿਰਪਾ ਕਰੋ ਇਹ ਬ੍ਰਾਹਮਣ ਦੀ ਹੱਤਿਆ ਜਿਹੜੀ ਗੁਰੂ ਘਰ ਵਿੱਚ ਹੱਤਿਆ ਤਾਂ ਚਲੋ ਨਹੀਂ ਆਪ ਜੀ ਦੇ ਬਚਨ ਹੀ ਹੋਏ ਨੇ ਤੇ ਆਪਣੀ ਕਰਨੀ ਦਾ ਫਲ ਭਵੇਂ ਨੂੰ ਮਿਲਿਆ ਪਰ ਮਹਾਰਾਜ ਜੀ ਫਿਰ ਵੀ ਬ੍ਰਾਹਮਣ ਹੱਤਿਆ ਦਾ ਦੋਸ਼ ਲੱਗ ਸਕਦਾ ਹੈ ਇਹ ਬ੍ਰਾਹਮਣ ਹੱਤਿਆ ਦਾ ਦੋਸ਼ ਲੱਗ ਸਕਦਾ ਆਪ ਜੀ ਕਿਰਪਾ ਕਰਕੇ ਇਹਨੂੰ ਜਵਾਓ ਕਿਉਂਕਿ ਜਦੋਂ ਤੱਕ ਇਹ ਜੀਵੇਗਾ ਨਹੀਂ ਉਦੋਂ ਤੱਕ ਜਿਹੜੇ ਖੋਟੇ ਬੰਦੇ ਨੇ ਖੋਟੇ ਇਸ਼ਾਰਾ ਕਰ ਰਹੇ ਨੇ ਮਾਤਾ ਗੰਗਾ ਜੀ ਬਾਬੇ ਪ੍ਰਿਥੀ ਚੰਦ ਵੱਲ ਕਿ ਜਿਹੜੇ ਖੋਟੇ ਲੋਕ ਨੇ ਉਹਨਾਂ ਦਾ ਜਿਹੜਾ ਖੋਟ ਕਰਮ ਹੈ ਪਾਪ ਹੈ ਉਦੋਂ ਤੱਕ ਪ੍ਰਗਟ ਹੋ ਕੇ ਸਾਹਮਣੇ ਨਹੀਂ ਆਵੇਗਾ ਜਦੋਂ ਤੱਕ ਇਹ ਬ੍ਰਾਹਮਣ ਬੋਲ ਕੇ ਨਹੀਂ ਦੱਸੇਗਾ। ਇਹ ਬ੍ਰਾਹਮਣ ਬੋਲ ਕੇ ਆਪਣੇ ਮੂੰਹੋਂ ਦੱਸੇਗਾ ਤਾਂ ਉਹਨਾਂ ਖੋਟਿਆਂ ਦਾ ਖੋਟ ਜਿਹੜਾ ਹੈ ਉਹ ਪ੍ਰਗਟ ਹੋ ਕੇ ਉਹਨਾਂ ਦਾ ਪਾਪ ਸਾਹਮਣੇ ਆਵੇਗਾ।
ਯਾ ਤੇ ਮੇਰੀ ਬੇਨਤੀ ਸੋ ਮਾਨੋ ਤੀਆ ਬਾਨ ਕੀ।
ਇਸ ਕਰਕੇ ਸਤਿਗੁਰੂ ਜੀ ਮੇਰੀ ਬੇਨਤੀ ਹੈ ਆਪ ਜੀ ਕਿਰਪਾ ਕਰਕੇ ਭਾਵੇਂ ਮੇਰੀ ਇਸਤਰੀ ਬਾਣ ਦੀ ਸੁਭਾਅ ਵਾਲੀ ਬਿਰਤੀ ਕਹਿ ਲਓ ਆਪ ਜੀ ਕਿਰਪਾ ਕਰਕੇ ਮੇਰੀ ਬੇਨਤੀ ਪ੍ਰਵਾਨ ਕਰੋ। ਅੱਜ ਤੱਕ ਆਪ ਜੀ ਨੇ ਮੇਰੀ ਕੋਈ ਬੇਨਤੀ ਮੋੜੀ ਨਹੀਂ ਤੇ ਮੈਨੂੰ ਭਰੋਸਾ ਆਪ ਜੀ ਮੇਰੀ ਇਹ ਵੀ ਬੇਨਤੀ ਪ੍ਰਵਾਨ ਕਰੋਗੇ ਇਸ ਪੰਡਿਤ ਨੂੰ ਜੀਵਨ ਦਾਨ ਦਿਓਗੇ ਤਾਂ ਜੋ ਇਹ ਪੰਡਿਤ ਜੀਵ ਕੇ ਆਪਣੇ ਮੂੰਹੋਂ ਸਾਰਾ ਖੋਟਾ ਪਾਪ ਪ੍ਰਗਟ ਕਰਕੇ ਸੁਣਾਵੇ ਵੀ ਇਹਨੂੰ ਕਿਸ ਨੇ ਭੇਜਿਆ ਕਿਉਂ ਆਇਆ ਸੀ ਇਹਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਜ਼ਹਿਰ ਦੇਣ ਵਾਲੀ ਇਹ ਭੈੜੀ ਖੋਟੀ ਕਿਰਤ ਕਿਉਂ ਕੀਤੀ ਹੈ ਕਿਹਦੇ ਕਹਿਣ ਤੇ ਕੀਤੀ ਹੈ ਇਹ ਸਾਰਾ ਪਾਪ ਆਪਣੇ ਮੂੰਹੋਂ ਬੋਲ ਕੇ ਸੁਣਾਏਗਾ ਆਪ ਜੀ ਕਿਰਪਾ ਕਰਕੇ ਇਹਨੂੰ ਜਵਾਓ ਇਹ ਮੇਰੀ ਬੇਨਤੀ ਹੈ।
ਸ੍ਰੀ ਗੁਰੂ ਸੋ ਜਾਨੀ ਬਿਨੈ ਠਾਨੀ ਮਨ ਮਾਨੀ।
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਦੀ ਬੇਨਤੀ ਸੁਣੀ ਤੇ ਸੁਣ ਕੇ ਸਤਿਗੁਰੂ ਜੀ ਜਾਣੀ ਮਹਾਰਾਜ ਜੀ ਜਾਣਦੇ ਸਨ ਵੀ ਇਹ ਪਾਪ ਕਰਮ ਉਗੜ ਕੇ ਸਾਹਮਣੇ ਤਾਂ ਆਉਣਾ ਚਾਹੀਦਾ ਹੈ ਪ੍ਰਗਟ ਵੀ ਹੋਣਾ ਚਾਹੀਦਾ ਹੈ ਵੀ ਇਹਨੂੰ ਭੇਜਿਆ ਕਿਸ ਨੇ ਹੈ ਤੋ ਮਾਤਾ ਗੰਗਾ ਜੀ ਦੀ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕੀਤੀ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਦੀ ਕੀਤੀ ਹੋਈ ਬੇਨਤੀ ਉਹ ਆਪਣੇ ਮਨ ਚ ਕਬੂਲ ਕੀਤੀ ਹੈ ਮੰਨੀ ਹੈ।
ਪੁਨ ਮੰਤਰ ਸਤਨਾਮ ਕੋ ਪਟਿਆ ਜਲ ਹੱਥ ਲੀ।
ਸਤਿਗੁਰੂ ਜੀ ਨੇ ਜਲ ਲੈ ਲਿਆ ਹੱਥ ਦੇ ਵਿੱਚ ਤੇ ਹੱਥ ਚ ਜਲ ਲੈ ਕੇ ਸਤਿਗੁਰੂ ਜੀ ਆਪਣੀ ਰਸਨਾ ਤੋਂ ਵਾਹਿਗੁਰੂ ਗੁਰਮੰਤਰ ਦਾ ਜੋ ਪਾਵਨ ਨਾਮ ਹੈ ਜੋ ਸੱਚਾ ਹੈ ਐਸੇ ਸੱਚੇ ਨਾਮ ਦਾ ਪਵਿੱਤਰ ਪਾਵਨ ਮੰਤਰ ਉਹ ਸਤਿਗੁਰੂ ਜੀ ਆਪਣੇ ਮੁਖੋਂ ਜਪਣ ਲੱਗੇ ਔਰ ਹੱਥ ਦੇ ਵਿੱਚ ਸਤਿਗੁਰੂ ਜੀ ਨੇ ਜਲ ਲੈ ਲਿਆ ਹੈ।
ਛਿੜਕਿਓ ਬਦਨ ਪਰ ਸਗਲੋ ਸਰੀਰ ਫੇਰ।
ਸਤਿਗੁਰੂ ਜੀ ਮੁਖ ਤੋਂ ਕਹੀ ਜਾਂਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਏਦਾਂ ਸਤਿਗੁਰੂ ਜੀ ਮੰਤਰ ਜਪੀ ਜਾਂਦੇ ਨੇ ਮੁਖੋਂ और हाथ दे नाल सतगुरु जी जल छिड़की जांदे उस ब्राह्मण ते जिथे मरिया पिया सी ना, पहला इहदे मूंह ते सतगुरां ने जल दे छिट्टे पाए, इहदे मूंह ते जल दे छिट्टे पा के फिर सारे शरीर उत्ते महाराज जी ने जल दा छिड़काव कीता, नाल गुरमंत्र जप रहे हन।
जीव उठियो मूड मत कपट जो गुड की,
कहिंदे सतगुरां ने जदों जल सारे शरीर ते छिड़क दिता, चेहरे ते इहदे मूंह ते जल पाया, ते उसे वक्त मूर्ख उठ के जीव के बैठ गया, जिन्हें बड़ा वड्डा गुनाह कीता है। इस पापी पंडित ने ब्राह्मण ने जो बड़ा वड्डा पाप कीता है, ऐसा महापापी भैड़ी मत वाला ये पंडित जीव के उठ के बैठ गया है।
जैसे गाड निंद्रा में सबत चिर कालू को,
कहिंदे मानो जिवें बड़ी गूढ़ी नींद विचों सुता होया जागया होवे। ये पंडित इस तरह जाग के बैठा है मानो जिवें बड़ी गूढ़ी नींद च पहला सुता पिया सी, ते सतगुरां दे जल दे छिट्टे मारदियां ही ये अपनी गूढ़ी नींदर चो जाग के बैठा है। तां मर चुका सी पर सतगुरां ने इहनूं जीवन दान दिता। महाराज जी दे अंदर समर्था है, सतगुर मेरा मार जवाला, सतगुरां दे विच ताकत है, वह मार के जवालन की भी समर्था रखते ने। गुरु साहब की समर्था से कोई किसी प्रकार का किंतु नहीं कर सकता, ना ही किसी नूं सतगुरां की समर्था से किंतु करन दा हक है। सतगुरु सच्चे पातशाह सरबग ने सरबग कुछ भी करन दी समर्था रखदा, कुछ भी कर सकदा है। तो सतगुरु जी ने जदों इह कला वरताई, कहिंदे इस तरह उठ के बैठा है ब्राह्मण मानो जिवें बड़े लंबे समय तो सुता पिया सी गूढ़ी नींद विच, ते गूढ़ी नींद विचों जाग के बैठा है।
जाग परयो तात्काल सारी सुध तैसे ची,
जिवें बड़ी गूढ़ी नींद विच सुता पिया सी ते अचानक तात्काल जाग के बैठ गया, और जागदिया बैठदिया सारी आले दुआले दी नूं सुध हो गई, सारी सुध ही उस वेले ने वेखी जानी है।
हेरे चों और बैठे नर परवार कर,
उस वेले इस पंडित ने अपने चारे पासे निगाह मारी, बैठा सी वेड़े दे विचकार थले जिथे मरिया पिया सी उथे ही उठ के बैठा है। अपने चारे पासे निगाह मार के वेख्या भी बहुत सारे सिख बैठे ने, बहुत सारे सतगुरां दे सेवादार चारे पासे दे बैठे सन।
सिमरी खुटाई निज लोचन निवाए दी,
जदों आले दुआले निगाह मार के सिखां वल वेख्या फिर इहनूं अपना खोटा कर्म चेते आया, इहने जिहड़ा खोटा कर्म कीता भैड़ा कर्म कीता है, ओह भैड़ा कर्म खोटा कर्म इहनूं चेते आया, और उस खोटे कर्म नूं चेते करके ने अपनियां अखां नीवियां कर लईआं। पाप जदों बंदा पापी दे किसे दा पाप उगड के सामने आ जाए फिर वह किसे नाल अख नहीं मिलाण जोगा रहिंदा। पंडित ने भी ब्राह्मण ने भी जदों चारे पासे निगाह मार के सिखां वल वेख्या फिर इहनूं अपना गुनाह चेते आया कि मैं की गुनाह कीता की पाप कीता, उसे वक्त इहने अपनियां अखां अपने नेत्र नीवे कर ले ने।
धारी और शर्म अधर्मी सोंगो बने,
बड़ी शर्म आई इहनूं, बड़ा लज्जत होया शर्मिंदा होया, ये अधर्मी जिन्हें बड़ा वड्डा धर्म तो उल्टा काम कीता है। अधर्मी सतगुरु सच्चे पातशाह जी महाराज जी दे सामने बैठा है।
अधर्मी सो गुरु पन्ने,
धन गुरु अर्जन साहब पंजवे पातशाह जी महाराज इस अधर्मी पापी नू बोले, कहन लगे
कैसे तू परम कै को कर्म कमायो है।
महाराज जी कहंदे ओ पंडित जी दसो एहो जा भैड़ा कुकर्म तुसी क्यों कीता, क्यों भरम गए, ये जेड़ा कुकर्म कीता तुसी भरम के कीता, कानू भरम गए तुसी, और ये कुकर्म एडा भैड़ा कुकर्म तुसी क्यों कीता है।
लीन तन तान कीन खान पान नीकी रीत,
गुरु घर दे विचो तन तान सब कुछ लेंदा रहा, तेनू किसे चीज की कमी नहीं सी, भली प्रकार नाल खान पान वास्ते तेनू गुरु घरों सब कुछ मिल रहा सी, तेनू खाना मिल रहा सी, पहनना मिल रहा सी, तेनू जिस चीज की लोड़ सी हर एक लोड़ तेरी गुरु घर चो पूरी हुंदी रही है, तेनू किसी भी चीज की कोई गुरु घर वालों कमी नहीं रहन दिती।
ऐसी विपरीत बिके किम तू लबायो है,
पर आ जेड़ा विपरीत बड़ा उल्टा काम कीता इहदे विच तू किवें लुभाए मान हो गया, ये भैड़ा कर्म करन लई तू तैयार किवें हो गया। ਏਡਾ ਖੋਟਾ ਕਰਮ ਤੂੰ ਜਾਤ ਦਾ ਹੋਵੇ ਪੰਡਿਤ, ਜਾਤ ਦਾ ਹੋਵੇ ਬ੍ਰਾਹਮਣ ਤੇ ਭੈੜਾ ਕਰਮ, ਏਡਾ ਨੀਚ ਕਰਮ ਕਰੇ, ਇਹੋ ਜਿਹਾ ਨੀਚ ਕੁਕਰਮ ਕਰਨ ਵਾਸਤੇ ਤੂੰ ਲੁਭਾਏ ਮਾਨ ਕਿਵੇਂ ਹੋ ਗਿਆ? ਤੈਨੂੰ ਕਿਹਨੇ ਲੋਭ ਦਿੱਤਾ ਹੈ? ਕਿਸ ਨੇ ਲਾਲਚ ਦਿੱਤਾ ਹੈ?
ਕੌਣ ਕਾਜ ਤੋਏ ਪਾਪ ਕੀ ਉਦਤ ਜਬ,
ਬਸ ਜੇ ਕਿਤੇ ਤੇਰਾ ਇਹ ਪਾਪ ਉਦੋਤ ਹੋ ਜਾਂਦਾ, ਤੂੰ ਸ੍ਰੀ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇ ਵੀ ਦਿੰਦਾ ਤੇ ਤੇਰਾ ਕਿਹੜਾ ਕੰਮ ਸੁਧਰਨਾ ਸੀ? ਤੇਰਾ ਕਿਹੜਾ ਕੰਮ ਸਿੱਧ ਹੋਣਾ ਸੀ? ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇ ਕੇ, ਸ੍ਰੀ ਹਰਗੋਬਿੰਦ ਸਾਹਿਬ ਨੂੰ ਬਿਖ ਦੇ ਕੇ ਤੂੰ ਆਪਣਾ ਕਿਹੜਾ ਕੰਮ ਸਵਾਰ ਲੈਣਾ ਸੀ? ਤੇਰਾ ਕਿਹੜਾ ਕੰਮ ਸਿੱਧ ਹੋਣਾ ਸੀ?
ਕੈਦੋਂ ਕੁਛ ਦੀਨ ਕਿਨ ਪਾਪ ਸਿੱਖ ਲਾਇਓ ਹੈ,
ਜਾਂ ਫਿਰ ਇਹ ਦੱਸ ਵੀ ਤੈਨੂੰ ਕਿਸੇ ਨੇ ਕੁਝ ਦਿੱਤਾ, ਜਾਂ ਤੇਰਾ ਕੋਈ ਆਪਣਾ ਮਤਲਬ ਸੀ, ਸਵਾਰਥ ਸੀ ਜਿਹੜਾ ਸਿੱਧ ਹੋਣਾ ਸੀ? ਜੇ ਆਪਣਾ ਸਵਾਰਥ ਨਹੀਂ ਸੀ, ਦੱਸ ਫਿਰ ਤੈਨੂੰ ਕਿਸੇ ਨੇ ਕੁਝ ਦਿੱਤਾ ਹੈ ਔਰ ਤੈਨੂੰ ਕਿਸੇ ਨੇ ਇਹ ਪਾਪ ਸਿਖਾਲ ਕੇ ਭੇਜਿਆ? ਤੂੰ ਇਹ ਪਾਪ ਜੋ ਕੀਤਾ ਤੈਨੂੰ ਕਿਸੇ ਨੇ ਸਿਖਾਲ ਕੇ ਤਾਂ ਨਹੀਂ ਭੇਜਿਆ? ਸਤਿਗੁਰੂ ਜੀ ਪੰਡਿਤ ਕੋਲੋਂ ਏਦਾਂ ਸਵਾਲ ਕਰਕੇ ਪੁੱਛਦੇ ਨੇ।
ਸਾਚੀ ਬਤਾਓ ਨੇ ਕੀਜੀਏ ਬਲਾਓ,
ਮਹਾਰਾਜ ਜੀ ਕਹਿੰਦੇ ਸੱਚੋ ਸੱਚ ਦੱਸੀ, ਹੁਣ ਝੂਠ ਨਾ ਬੋਲੀ, ਜਿੰਨੇ ਤੇਰੇ ਪਾਪ ਸੀ ਉਗੜ ਕੇ ਆ ਗਏ ਨੇ ਸਾਹਮਣੇ, ਹੁਣ ਨਾ ਕੋਈ ਬਲਾਓ ਕਰੀ, ਹੁਣ ਬਿਲਕੁਲ ਸੱਚੋ ਸੱਚ ਦੱਸੀ, ਕਿਸੇ ਪ੍ਰਕਾਰ ਦਾ ਬਲਾ ਨਾ ਕਰੀ, ਟਾਲਾ ਨਾ ਕਰੀ।
ਮੂਡ ਛੋੜਿਓ ਤੋਏ ਮਾਰਵੇ ਕੋ ਯਾਨੇ ਬਖਸ਼ਾਇਓ ਹੈ,
ਹਾਂ ਤੈਨੂੰ ਛੱਡ ਦਿੱਤਾ ਅਸੀਂ ਤਾਂ ਤੈਨੂੰ ਮਾਰ ਦਿੱਤਾ ਸੀ, ਪਰ ਆਹ ਵੇਖ ਗੰਗਾ ਜੀ ਨੇ ਤੈਨੂੰ ਜੀਵਨ ਦਾਨ ਦਵਾਇਆ, ਇਹਨਾਂ ਨੇ ਤੈਨੂੰ ਕਹਿ ਕੇ ਮੁਰਦੇ ਤੋਂ ਜੀਵਤ ਜੀਵਨ ਤੈਨੂੰ ਜਿਉਂਦਾ ਕਰਾਇਆ, ਨਹੀਂ ਤਾਂ ਅਸੀਂ ਤਾਂ ਮੂਰਖਾ ਤੈਨੂੰ ਬੜੀ ਭਿਆਨਕ ਸਜ਼ਾ ਦੇ ਚੁੱਕੇ ਸੀ, ਅਸੀਂ ਤਾਂ ਤੈਨੂੰ ਮਾਰ ਦੇਣਾ ਸੀ, ਪਰ ਤੈਨੂੰ ਮੌਤ ਤੋਂ ਬਚਾਇਆ ਹੈ ਗੰਗਾ ਜੀ ਨੇ, ਇਹਨਾਂ ਨੇ ਤੈਨੂੰ ਬਖਸ਼ਾਇਆ ਹੈ।
ਸੁਣ ਕੇ ਦਿਜ ਅਧਮ ਸਮੁਖ ਨਾ ਕਰਤ ਡੀਠ,
ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕਹੇ, ਇਹ ਪੰਡਿਤ ਜਿਹੜਾ ਦਿਜਧਮ ਕਹਿੰਦੇ ਨੇ ਬ੍ਰਾਹਮਣ ਜੋ ਬੜਾ ਅਧਮ ਨੀਚ ਹੈ, ਜਿਹਨੇ ਬੜਾ ਭੈੜਾ ਨੀਚ ਕਰਮ ਕੀਤਾ, ਇਹਦੇ ਅੰਦਰ ਤਾਕਤ ਨਹੀਂ ਪੈਂਦੀ ਕਿ ਸਤਿਗੁਰਾਂ ਦੀਆਂ ਅੱਖਾਂ ਵਿੱਚ ਅੱਖਾਂ ਮਿਲਾ ਸਕੇ, ਆਪਣੇ ਨੇਤਰ ਚੁੱਕ ਕੇ ਸਤਿਗੁਰਾਂ ਦੇ ਸਾਹਮਣੇ ਵੇਖ ਨਹੀਂ ਸਕਦਾ।
ਨੀਟ ਨੀਟ ਉੱਪਰ ਕੋ ਲੋਚਨ ਉਠਾਇਆ,
ਹੌਲੇ ਹੌਲੇ ਆਪਣੀਆਂ ਅੱਖਾਂ ਉੱਪਰ ਕਰਦਾ ਫਿਰ ਥੱਲੇ ਕਰ ਲੈਂਦਾ, ਪਾਪੀ ਜੋ ਹੈ ਚਿਪੇ ਚੋਰ ਵਾਂਗੂ ਫੜਿਆ ਗਿਆ। ਇਸ ਪ੍ਰਕਾਰ ਨਾਲ ਕਹਿੰਦੇ ਜਦੋਂ ਅੱਖਾਂ ਉੱਪਰ ਕਰਦਾ ਫਿਰ ਥੱਲੇ ਕਰ ਲੈਂਦਾ, ਸਹਿਜੇ ਸਹਿਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਉੱਪਰ ਨੇਤਰ ਕਰਕੇ ਅੱਖਾਂ ਕਰਕੇ ਬੜਾ ਸ਼ਰਮਿੰਦਾ ਹੋਇਆ ਵੇਖਦਾ।
ਕੰਪਤ ਸਰੀਰ ਔਰ ਧੀਰਜ ਨਾਤਮਾ,
ਇਹਦਾ ਸਰੀਰ ਕੰਬ ਰਿਹਾ, ਡਰ ਰਿਹਾ ਬੜੇ ਭੈ ਨਾਲ, ਡਰ ਦੇ ਨਾਲ ਕਿ ਪਤਾ ਨੀ ਹੁਣ ਕੀ ਹੋਵੇਗਾ। ਇਹਦੇ ਦਿਲ ਚ ਧੀਰਜ ਨਹੀਂ ਰਿਹਾ, ਹਿਰਦੇ ਵਿੱਚ ਧੀਰਜ ਨਹੀਂ ਰਿਹਾ, ਹਿਰਦੇ ਦਾ ਧੀਰਜ ਵੀ ਜਾਂਦਾ ਰਿਹਾ, ਤੇ ਬਹੁਤ ਜ਼ਿਆਦਾ ਤਰਾਸ ਹੈ, ਬੜਾ ਜ਼ਿਆਦਾ ਡਰ ਹੈ।
ਪਇਓ ਭੈ ਭੀਤ ਕੌਣ ਪੀਰ ਉਪਜਾਏ ਹੈ,
ਕਹਿੰਦੇ ਬੜਾ ਭੈ ਭੀਤ ਹੋ ਕੇ ਡਰ ਰਿਹਾ, ਇੰਨਾ ਜ਼ਿਆਦਾ ਡਰ ਰਿਹਾ ਵੀ ਕਿਆ ਜਾਣੀਏ ਹੁਣ, ਪਤਾ ਨੀ ਕਿਹੜੀ ਪੀੜ ਗੁਰੂ ਸਾਹਿਬ ਫਿਰ ਪੈਦਾ ਕਰ ਦੇਣ, ਕਿਉਂਕਿ ਪਹਿਲੀ ਪੀੜ ਵੀ ਇਹਨੂੰ ਚੇਤੇ ਆ, ਹਾਲੇ ਜਿਵੇਂ ਘੜੀ ਕੁ ਮਾਤਰ ਇੱਕ ਘੜੀ ਵਾਸਤੇ ਤੜਫਿਆ ਨਾ, ਉਹ ਪੀੜ ਇਹਨੂੰ ਭੁੱਲੀ ਨੀ ਹਾਲੇ, ਹੁਣ ਡਰ ਰਿਹਾ ਕਿ ਕੀ ਜਾਣੀਏ ਹੁਣ ਗੁਰੂ ਸਾਹਿਬ ਕਿਹੜੀ ਪੀੜ ਪੈਦਾ ਕਰ ਦੇਣ, ਪਹਿਲਾਂ ਪੇਟ ਚ ਸੂਲ ਉੱਠਿਆ, ਹੁਣ ਪਤਾ ਨੀ ਕਿੱਥੇ ਦਰਦ ਉੱਠੇ, ਇਸ ਕਰਕੇ ਡਰਦਾ ਹੈ। ਭੈ ਭੀਤ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲ ਇਹਦੇ ਕੋਲ ਵੇਖ ਨਹੀਂ ਹੁੰਦਾ।
ਮ੍ਰਿਤਕ ਹੈ ਪਰਿਓ ਤਵ ਮ੍ਰਿਤਕਾ ਲੱਗੀ ਹੈ ਗਾਤ,
ਜਦੋਂ ਇਹ ਵਿਹੜੇ ਦੇ ਵਿੱਚ ਵਿਹੜਾ ਕੱਚਾ ਸੀ ਜ਼ਮੀਨ ਤੇ ਜਦੋਂ ਡਿੱਗਾ ਸੀ ਨਾ ਮਰ ਕੇ, ਤੇ ਸਾਰੇ ਸਰੀਰ ਤੇ ਇਹਦੇ ਮਿੱਟੀ ਲੱਗ ਗਈ ਸੀ, ਇਹਦੇ ਕੱਪੜਿਆਂ ਤੇ ਹੱਥਾਂ ਤੇ ਪੈਰ, ਤੜਫਿਆ ਜੋ ਹੈ ਘੜੀ ਵਾਸਤੇ ਤੜਫਿਆ ਸੀ, ਤੇ ਇਹਦਾ ਸਾਰਾ ਸਰੀਰ ਮਿੱਟੀ ਨਾਲ ਧੂਸਰ ਹੋ ਰਿਹਾ, ਸਾਰੇ ਸਰੀਰ ਦੇ ਉੱਤੇ ਮਿੱਟੀ ਲੱਗੀ ਹੋਈ ਸੀ।
ਮੁੱਖ ਮੈਂ ਚਗੋਰ ਸੀਸ ਪਾਗ ਤੇ ਨਗਾਏ ਹੈ,
ਮੂੰਹ ਵਿੱਚੋਂ ਇਹਦੇ ਝੱਗ ਨਿਕਲਿਆ ਹੋਇਆ ਸੀ, ਝੱਗ ਜਿਵੇਂ ਜ਼ਹਿਰ ਇਹਨੂੰ ਵਿਖ ਚੜਦੀ ਹੈ ਨਾ, ਏਦਾਂ ਮੂੰਹ ਤੋਂ ਇਹਦੇ ਝੱਗ ਨਿਕਲਿਆ ਹੋਇਆ ਸੀ, ਔਰ ਸਿਰ ਤੋਂ ਪੱਗ ਲੈ ਚੁੱਕੀ ਸੀ, ਸਿਰ ਤੋਂ ਨੰਗਾ ਬੈਠਾ ਸੀ, ਸਿਰ ਤੇ ਵੀ ਇਹਦੇ ਪੱਗ ਨਹੀਂ ਸੀ ਰਹੀ, ਤੜਫਦਿਆਂ ਤੜਫਦਿਆਂ ਸਿਰ ਤੋਂ ਪੱਗ ਵੀ ਲੱਥ ਕੇ ਜ਼ਮੀਨ ਤੇ ਡਿੱਗੀ ਹੋਈ ਸੀ।
ਮਾਨੋ ਨਰਕ ਤੇ ਨਿਕਾਸ ਕੇ ਬਿਠਾਇਓ ਅੱਗੀ,
ਸਤਿਗੁਰੂ ਜੀ ਨੇ ਮਾਨੋ ਨਰਕਾਂ ਵਿੱਚੋਂ ਕੱਢ ਕੇ ਇਸ ਮਹਾ ਪਾਪੀ ਨੂੰ ਬਾਂਹ ਫੜ ਕੇ ਦੁਬਾਰਾ ਬਿਠਾ ਦਿੱਤਾ ਹੋਵੇ। ਨਰਕਾਂ ਚ ਡਿੱਗ ਗਿਆ ਸੀ, ਪਰ ਨਰਕਾਂ ਵਿੱਚ ਪਏ ਹੋਏ ਡਿੱਗੇ ਹੋਏ ਨੂੰ मानो गुरु अर्जन साहब जी महाराज जी ने दोबारा फड़ के नु बिठा दिता होवे।
पीत मुख लेटवे ते पयो बिकलाए
कहते मूह एदा लोटन करके पीला जर्द होया पिया सी, बहुत ज्यादा व्याकुल होया होया सी, सारा तन सारा शरीर इस दा व्याकुलता दे नाल बेबल होया होया सी।
सोल ना संकट दियो सोल जियो चुबो है तन,
कहते सूल ने केड़ा बड़ा भयानक संकट दिता एदे हिरदे विच, ओ सूल नाल जेड़ा एदे अंदर दर्द उठया है ओ सूल वांगू एदे अंदर चुभ रहा है।
पयो अस सूल ना बिलोकियो जाए पात की,
कहते एहो जा सूल उठया एदे अंदर भी इस पापी दे सरूप वल वेख्या नहीं पिया जांदा, बड़ा भयानक रूप एदा नजर आ रहा है, विकराल सिर दे केस खिंडे होए, मुख पीला पिया होया, मुंह चो झग निकलिया होया, तन सारा मिट्टी नाल मैला होया होया, कहिंदे इस पातकी नरकी जीव नूं वेख्या नहीं जांदा।
बोलियो हाथ जोड़ कर चोर मम कोर अगी,
सतगुरु सच्चे पातशाह जी दे सवाल सुन के इन्हे हाथ जोड़ ले, हाथ जोड़ के कहिंदे जिवें कोई बड़ा वड्डा अगी चोर एन चोरी करदिया मौके ते फड़िया जावे ते उहदी हालत हुंदी है ना, एदा चोरां वांगू ए महापापी अगी हाथ जोड़ के धन गुरु अर्जन साहिब जी महाराज जी अगे बोलदा बेनती करदिया कहण लगा,
चोर ते बतावां बात पई जी मकात के,
कहण लगा सतगुरु जी मैं तुहाडे कोलों कुछ नहीं छुपावांगा कुछ नहीं लुकावांगा, मैं सारी गल जिवें सारी घात होई है ना सारी विध बनी है ये मैं सारी गल आप जी दे कोल एक एक अखर दी सुनावांगा, किसी भी प्रकार दा कोई लुका आप जी दे कोलो नहीं करांगा।
पृथ्वी बुलायो मोए बोल कै लुभायो तोए,
सतगुरु जी कल दी गल है, कल शाम नू बाबा पृथ्वी चंद जी ने मैनू अपने कोल बुलाया सी, कल रात नू जदों हनेरा पिया ते उन्हूं समा मिलिया उन्हें अपना बंदा भेज के मैनू अपने कोल सद्या, पृथ्वी चंद ने अपने कोल बुला के उन्हें ध्रो दा काम कीता है, जिहड़ा ध्रो दा काम होया ना द्वैश दा दुश्मनी दा एहो जे ध्रो दा काम उन्हें कीता, उन्हें बुला के मैनू लुभाया उन्हें मैनू लालच दिता।
ठाने बोद्रो करो मां उत्पात के,
ओ तां आप जी दे नाल बड़ा वड्डा द्रोह रखदा, ओदा मुंह दा किड्डा मिठा बणदा बाहरों, पर महाराज ओ आप जी दे नाल बड़ा वड्डा भारी द्रोह रखदा है और बहुत वड्डा भारी क्रोह अपने हिरदे विच रखदा है, ओ बड़ा उत्पाती है झगड़ालू है, ओ तां पता नहीं क्यों समा व्या वेखदा आप जी दे नाल उत्पात करन वास्ते।
मेरो सन्मान कर मदर बखान कर,
पहला मैनू बाबे पृथ्वी चंद ने अपने कोल सद्या ते बुला के मैनू कोल मेरा बड़ा सन्मान कीता, उन्हें मैनू बड़ा सत्कार दिता ते सन्मान दे के सत्कार दे के उन्होंने मैनू अपने सगों कोल बिठाया, कोल बिठा के कहिंदे पंडित जी तुसी बड़ी सेवा करदे हो बड़ी घालना घालदे हो, उन्हें मेरी बड़ी उपमा कीती।
शिंछिया यो महान कर बारता सो रात के,
महाराज जी रात दी ये गल है के बाबा पृथ्वी चंद जी ने मैनू ये सिख्या दित्ती, मैं आप नहीं आया मैनू पृथ्वी चंद ने सिख्या दे के भेजिया, रात दा ये बचन है जिहड़ी आ रात बीती है, रात नू ये गल्लां सारियां होईयां ने ते रात नू बाबे पृथ्वी चंद ने मैनू ये सारी वार्ता कह के भेजी है।
पंच सहज उत्पन्न देवो एक बार गिन,
मैनू ये लालच दिता पृथ्वी ने के पंडित जी मैं तुहानू 500 रुपया गिन के इको वार दे देंगा, 500 रुपया वो मैं इको वार तुहानू गिन के दे देवांगा,
फिर सुध लियो तेरी सदा गुजरान की,
500 रुपया दे के बस नहीं करांगा उहदे तो बाद भी मैं तेरी खबर सार लैंदा रहांगा, 500 रुपया देण तो बाद भी मैं तेरी सारी सुध सार लवांगा और तेरी सारी जिंदगी दी जिहड़ी गुजरान है ओ मेरे घर वालों फ्री हुंदी रहेगी मुफ्त हुंदी रहेगी।
पावी तब प्रेरियो मोए मान लीन पनी तिन,
महाराज सच्चे पातशाह पृथ्वी ने मैनू ये गल कही, पता नहीं पावी ने प्रेरिया होनी ने प्रेरिया ते होनी ने एहो जिहा प्रेरिया के मैं पृथ्वी दी गल मन ली, जो पृथ्वी ने कहा उहदी कही हुई सारी गल मैं मन ले मन च विचार नहीं की भी एडा वड्डा पाप मैं किवें करांगा। पर महाराज भावी जिहड़ी आ बड़ी बली हुंदी आ, बलवान हुंदी आ, भावी दे प्रेरे होए ने मैं उहदी गल मन ली।
संखिया मंगाए कर दीन जी निज पान की।
फिर उहने संखिया जहर मंगाया, ए जिहड़ा जहर मैं दही च मिलाया सी सतगुरु, ए बाबे पृथ्वी चंद ने मैनू दिता है। और ए संखिया जहर आ बड़ा भयानक जहर हुंदा है, ए संखिया जहर मंगा के उन्हें मैनू मेरे हथा च दिता।
लियायो मैं रगल पुरी बांध कर धरी सिर।
ओ जहर बाबे पृथ्वी ने मैनू आप अपने हथी दिता है, ते ओ लिया के मैं उन्हें पत्थर नाल रगड़ के चंगी तरह बरीक करके ओदी पुड़ी बन के मैं अपने सिर दी पगड़ी विच लुको के रख लई।
और उत दद मैं मिलाई एत खान की।
सवेर होंदिया जदों दही दा कटोरा दासी ने लिया के दिता, उस दही दे कटोरे विच सारियां दियां सारियां दियां अखां तोले होके चुबारे ते जाके मैं ओ जिहड़ा संखिया जहर सी दही विच उंगल नाल मिला के एक मिक कर दिता के किसे नूं पता ना लगे।
मत मेरी हान की दृढ़ाई पाप ठान की।
महाराज जी मेरी मत ते पड़दा पै गया सी कि मेरी मत ने एहो जिहा भैड़ा को कर्म करन वास्ते सोचिया, ते मैनू एहो जी भैड़ी मत दित्ती ਉਹ ਬਾਬੇ ਪ੍ਰਿਥੀ ਚੰਦ ਨੇ। ਪ੍ਰਿਥੀਏ ਨੇ ਮੈਨੂੰ ਇਹੋ ਜਿਹੀ ਭੈੜੀ ਮਤ ਦੇ ਕੇ ਮੈਨੂੰ ਮੇਰੀ ਮਤ ਤੇ ਪਰਦਾ ਪਾ ਦਿੱਤਾ, ਔਰ ਮੈਨੂੰ ਪਾਪ ਕਰਨ ਦੇ ਵਿੱਚ ਦ੍ਰਿੜਾ ਕੇ ਪੱਕਾ ਕਰ ਦਿੱਤਾ।
ਪਰਮਾਈਓ ਅਜਾਨ ਕੀ ਨਾ ਕੀਤ ਕੀਨ ਬਾਤ ਸਿਆਨ ਕੀ।
ਮੇਰੀ ਮਤ ਇਹੋ ਜਿਹੀ ਅਣਜਾਣ ਪੁਣੇ ਚ ਭਰਮਾਈ ਬਾਬੇ ਪ੍ਰਿਥੀਏ ਦੀਆਂ ਗੱਲਾਂ ਨੇ, ਏਦਾਂ ਮੇਰੀ ਮਤ ਨੂੰ ਭਰਮਾਇਆ ਮਹਾਰਾਜ ਕਿ ਮੈਂ ਕੋਈ ਸਿਆਣਪ ਦਾ ਕੰਮ ਨਹੀਂ ਕੀਤਾ। ਮੇਰੀ ਮਤ ਨੇ ਕੋਈ ਸਿਆਣਪ ਨਾਲ ਵਿਚਾਰ ਨਹੀਂ ਕੀਤੀ ਵੀ ਤੂੰ ਇਹ ਭੈੜਾ ਕਰਮ ਕਿਉਂ ਪਿਆ ਕਰਦਾ। ਮੇਰੀ ਮਤ ਨੇ ਰੰਚਕ ਮਾਤਰ ਵੀ ਕੋਈ ਸਿਆਣਪ ਦੀ ਗੱਲ ਨਹੀਂ ਕੀਤੀ।
ਸ੍ਰੀ ਹਰਗੋਬਿੰਦ ਕਰਾ ਮਾਤ ਮੈਂ ਬਿਲੰਦ।
ਮਹਾਰਾਜ ਜੀ ਆਪ ਜੀ ਦੇ ਸਪੁੱਤਰ, ਆਪ ਜੀ ਦੇ ਸਪੂਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਰਾ ਮਾਤਾਂ ਵਿੱਚ ਬਿਲੰਦ ਹਨ। ਉਹਨਾਂ ਜੈਸਾ ਕਰਾ ਮਾਤੀ ਕੋਈ ਨਹੀਂ ਹੋਣਾ। ਸ੍ਰੀ ਹਰਗੋਬਿੰਦ ਸਾਹਿਬ ਜੀ ਕਰਾ ਮਾਤਾ ਵਿਚ ਬਿਲੰਦ ਵੱਡੇ ਬਲਵਾਨ ਹਨ।
ਜਾਨ ਪਾਨ ਤੇ ਅਟਾਏ ਨਹੀਂ ਪਾਨ ਕਰੀ ਤਿਆਗ ਦੀ।
ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗ ਗਿਆ ਕਿ ਮੈਂ ਦਹੀਂ ਚ ਜ਼ਹਿਰ ਮਿਲਾਇਆ ਹੋਇਆ। ਉਹਨਾਂ ਨੂੰ ਪਤਾ ਲੱਗ ਗਿਆ ਅੰਤਰਯਾਮੀ ਕਰਾ ਮਾਤੀ ਹਨ, ਉਹਨਾਂ ਕੋਲੋਂ ਕੁਝ ਨਹੀਂ ਲੁਕਦਾ। ਉਹਨਾਂ ਨੇ ਜਾਣ ਲਿਆ ਤੇ ਜਦੋਂ ਮੈਂ ਦਹੀਂ ਉਹਨਾਂ ਦੇ ਮੂੰਹ ਦੇ ਨੇੜੇ ਕੀਤੀ ਤੇ ਉਹਨਾਂ ਨੇ ਜਾਣ ਕੇ ਆਪਣੇ ਹੱਥਾਂ ਨਾਲ ਦਹੀਂ ਹਟਾ ਕੇ ਪਾਸੇ ਕਰ ਦਿੱਤੀ, ਔਰ ਉਹ ਦਹੀਂ ਸਤਿਗੁਰਾਂ ਨੇ ਨਹੀਂ ਪੀਤੀ ਤੇ ਤਿਆਗ ਦਿੱਤੀ।
ਦੇਨ ਬਿਖ ਕਾਰਨ ਉਚਾਰਨ ਕਰਿਓ ਹੈ ਸਭ।
ਮਹਾਰਾਜ ਜੀ ਜ਼ਹਿਰ ਦੇਣ ਦਾ ਕਾਰਨ ਮੈਂ ਆਪ ਜੀ ਅੱਗੇ ਸਭ ਅੱਗੇ ਉਚਾਰਨ ਕਰਕੇ ਦੱਸ ਦਿੱਤਾ ਹੈ ਕਿ ਮੈਂ ਜ਼ਹਿਰ ਕਿਉਂ ਦੇਣਾ ਚਾਹੁੰਦਾ ਸੀ। ਉਹ ਸਾਰਾ ਕਾਰਨ ਹੇ ਗਰੀਬ ਨਵਾਜ ਪਾਤਸ਼ਾਹ ਜੀ ਮੈਂ ਆਪ ਜੀ ਅੱਗੇ ਬਚਨ ਕਰਕੇ ਸੁਣਾ ਦਿੱਤਾ ਹੈ।
ਆਪ ਹੋ ਕਿਰਪਾਲ ਛੇਮਾ ਛਿਤ ਕੇ ਸਮਾਨ ਚੀ।
ਮਹਾਰਾਜ ਜੀ ਆਪ ਜੀ ਬੜੇ ਕਿਰਪਾਲੂ ਹੋ, ਦਿਆਲੂ ਹੋ। ਜਿਵੇਂ ਧਰਤੀ ਦੇ ਵਿੱਚ ਛਿਮਾ ਕਰਨ ਦੀ ਬਿਰਤੀ ਹੁੰਦੀ ਹੈ ਨਾ, ਸਤਿਗੁਰੂ ਜੀ ਧਰਤੀ ਨਾਲੋਂ ਵੀ ਅਧਿਕ ਛਿਮਾ ਨਿਧ ਤੁਸੀਂ ਆਪ ਹੋ। ਧਰਤੀ ਵੀ ਬੜੀ ਛਿਮਾ ਨਿਧ ਮੰਨੀ ਹੈ, ਕਿਉਂਕਿ ਧਰਤੀ ਨੂੰ ਭਾਵੇਂ ਕੋਈ ਖੋਦੇ ਜਿਉਂ ਵਸਦਾ, ਕੋਈ ਖੋਦਾ ਕੋਈ ਚੰਦਨ ਲੇਪ। ਧਰਤੀ ਇਹ ਨਹੀਂ ਕਹਿੰਦੀ ਤੂੰ ਕਿਉਂ ਖੋਦਿਆ ਤੇ ਤੂੰ ਕਿਉਂ ਚੰਦਨ ਲਾਇਆ। ਧਰਤੀ ਵਿੱਚ ਛਿਮਾ ਦਾ ਸੁਭਾਅ ਹੈ। ਇਸੇ ਤਰ੍ਹਾਂ ਮਹਾਰਾਜ ਆਪ ਜੀ ਵੀ ਛਿਮਾ ਨਿਧ ਹੋ, ਧਰਤੀ ਦੇ ਸਮਾਨ ਧੀਰਜ ਨੂੰ ਧਾਰਨ ਕਰਨ ਵਾਲੇ ਮਹਾਨ ਕਿਰਪਾਲੂ ਦਿਆਲੂ ਹੋ।
ਲੋਭ ਕੀ ਲਹਿਰ ਨੇ ਕਹਿਰ ਉਪਜਾਇਓ ਔਰ।
ਲੋਭ ਦੀ ਲਹਿਰ ਨੇ ਮੇਰੇ ਹਿਰਦੇ ਚ ਕਹਿਰ ਪੈਦਾ ਕੀਤਾ। ਲੋਭ ਦੀ ਲਹਿਰ ਸੀ ਨਾ, ਤਾਂ ਹੀ ਭਗਤ ਜੀ ਨੇ ਵੀ ਬੇਨਤੀ ਕੀਤੀ ਹੈ, ਲੋਭ ਲਹਿਰ ਅਤ ਨਿਝਰ ਬਾਜੈ ਕਾਇਆ ਡੂਬੈ ਕੇਸਵਾ। ਬੇਨਤੀ ਕੀਤੀ ਮਹਾਰਾਜ ਸਾਨੂੰ ਇਹਨਾਂ ਲੋਭ ਦੀਆਂ ਲਹਿਰਾਂ ਚੋਂ ਬਾਹ ਫੜ ਕੇ ਬਾਹਰ ਕੱਢੋ। ਤੋ ਇੱਥੇ ਪੰਡਿਤ ਹੁਣ ਘਗਿਆ ਘਗਿਆ ਕੇ ਮਹਾਰਾਜ ਜੀ ਨੂੰ ਬੇਨਤੀਆਂ ਕਰ ਰਿਹਾ, ਕਹਿੰਦਾ ਪਾਤਸ਼ਾਹ ਲੋਭ ਦੀ ਲਹਿਰ ਨੇ ਮੇਰੇ ਮਨ ਨੂੰ ਕਹਿਰ ਕਰਨ ਵਾਸਤੇ ਪ੍ਰਵਿਰਤ ਕਰ ਦਿੱਤਾ। ਲੋਭ ਦੀ ਲਹਿਰ ਕਰਕੇ ਮੇਰੇ ਮਨ ਚ ਕਹਿਰ ਉਪਜਿਆ ਹੈ।
ਪਤਤੇ ਉਦਾਹਰਨ ਕੋਰਾਵਰ ਬਿਰਧ ਕੀਨ।
ਇਹ ਸਾਹਿਬ ਜੀ ਆਪ ਜੀ ਦਾ ਸੁਭਾਅ ਹੈ ਕਿ ਤੁਸੀਂ ਪਤਤਾਂ ਨੂੰ ਉਧਾਰਦੇ ਹੋ। ਜਿਹੜੇ ਪਤਿਤ ਨੇ ਪਾਪੀ ਨੇ ਉਹਨਾਂ ਦਾ ਤੁਸੀਂ ਉਧਾਰ ਕੀਨ ਉਧਾਰ ਕਰਦੇ ਹੋ ਗਰੀਬ ਨਵਾਜ ਸਾਹਿਬ ਜੀ।
ਬਖਸ਼ੋ ਖਤਾ ਕੋ ਕਹਿਓ ਸੱਚ ਮੈਂ ਪਤਾ ਕੋ ਅਬ।
ਹੇ ਸਤਿਗੁਰੂ ਜੀ ਮੈਂ ਜੋ ਕੁਝ ਸੱਚ ਸੀ ਉਹ ਮੈਂ ਆਪ ਜੀ ਨੂੰ ਦੱਸ ਦਿੱਤਾ ਹੈ, ਆਪ ਜੀ ਹੁਣ ਕਿਰਪਾ ਕਰੋ ਦਇਆ ਕਰਕੇ ਮੇਰੀ ਖਤਾ ਬਖਸ਼ ਲਓ।
ਕਰੋ ਨਾ ਭਰੋਸਮਾ ਕੋ ਪਾਪ ਮੈਂ ਪ੍ਰਬੀਨ ਪੀ।
ਮਹਾਰਾਜ ਜੀ ਪ੍ਰਿਥੀ ਚੰਦ ਤੇ ਭਰੋਸਾ ਨਾ ਕਰਿਆ ਜੇ ਉਹ ਵੱਡੇ ਪਾਪਾਂ ਦੇ ਵਿੱਚ ਪ੍ਰਵਿਰਤ ਹੋਇਆ, ਜਿਹੋ ਜਿਹਾ ਮਰਜ਼ੀ ਪਾਪ ਕਰ ਸਕਦਾ ਹੈ ਉਹ ਕਿਸੇ ਵੀ ਪ੍ਰਕਾਰ ਦੇ ਪਾਪ ਕਰਨ ਤੋਂ ਡਰਦਾ ਨਹੀਂ ਕੰਬਦਾ ਨਹੀਂ। ਮਹਾਰਾਜ ਪ੍ਰਿਥੀ ਤੇ ਭਰੋਸਾ ਨਾ ਕਰਿਆ ਜੇ ਆਪ ਕਿਰਪਾ ਕਰੋ ਮੇਰੇ ਕੋਲੋਂ ਜੋ ਖਤਾ ਹੋਈ ਆਪ ਜੀ ਬਖਸ਼ ਲਵੋ।
ਸਵਈਆ ਸ੍ਰੀ ਗੁਰੂ ਨੇ ਸੁਣ ਸਾਚ ਪਨਿਓ ਜਲ ਹੋਏ ਕਿਰਪਾਲ ਬਖਾਨਤ ਬੈਨ।
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਕਿ ਪੰਡਿਤ ਨੇ ਸਭ ਕੁਝ ਸੱਚ ਸੱਚ ਦੱਸ ਦਿੱਤਾ ਹੈ, ਜੋ ਇਹਨੇ ਵੇਖਿਆ ਜੋ ਸੁਣਿਆ ਜਿਵੇਂ ਜਿਵੇਂ ਸਿਖਾਇਆ ਹੋਇਆ ਆਇਆ ਲਾਲਚੀ ਹੋ ਕੇ ਆਇਆ ਇਹਨੇ ਸਭ ਕੁਝ ਸੱਚ ਸੱਚ ਦੱਸ ਦਿੱਤਾ ਹੈ। ਉਸ ਵੇਲੇ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ
ਕੀਨ ਖਤਾ ਜਿਨ ਕੀ ਤੁਝ ਨੇ ਤਿਨ ਆਗੇ ਬਿਨੈ ਕਰੋ ਹੈ ਮਨ ਦੇਨ।
ਮਹਾਰਾਜ ਜੀ ਕਹਿੰਦੇ ਤੂੰ ਸਾਡਾ ਗੁਨੇਗਾਰ ਨਹੀਂ, ਜਿਨ੍ਹਾਂ ਦਾ ਗੁਨੇਗਾਰ ਹੈ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੱਲ ਕਹਿੰਦੇ ਸਤਿਗੁਰੂ ਇਸ਼ਾਰਾ ਕਰਕੇ ਕਿ ਪੰਡਿਤ ਜੀ ਤੂੰ ਸਾਡਾ ਗੁਨਾਹਗਾਰ ਨਹੀਂ, ਤੂੰ ਗੁਨਾਹਗਾਰ ਹੈ ਸ੍ਰੀ ਹਰਗੋਬਿੰਦ ਸਾਹਿਬ ਦਾ, ਤੂੰ ਖਤਾਬੰਦ ਹੈ ਇਹਨਾਂ ਦਾ, ਤੇ ਇਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰ ਜੇ ਤੂੰ ਆਪਣਾ ਪਾਪ ਬਖਸ਼ਾਣਾ ਚਾਹੁੰਦਾ।
ਸੋ ਬਖਸ਼ੈ ਸ਼ਰਨੀ ਪਰੀਏ ਅਪਰਾਧ ਅਸਾਧਨ ਤੇ ਜਿਨ ਪਹਿਨਾ।
ਉਹੀ ਬਖਸ਼ਣਗੇ ਤੈਨੂੰ, ਹੁਣ ਸ੍ਰੀ ਹਰਗੋਬਿੰਦ ਸਾਹਿਬ ਹੀ ਬਖਸ਼ਣਗੇ ਉਹ ਬਖਸ਼ੰਦ ਨੇ, ਉਹਨਾਂ ਦੇ ਸ਼ਰਨ ਚ ਪੈ ਜਾ। ਜਿਹੜੇ ਅਸਾਧਨ ਨਾ ਸਾਧੇ ਜਾਣ ਵਾਲੇ ਅਪਰਾਧ ਨੇ ਨਾ, ਉਹ ਵੀ ਅਪਰਾਧ ਗੁਰੂ ਹਰਗੋਬਿੰਦ ਸਾਹਿਬ ਬਖਸ਼ ਸਕਦੇ ਨੇ, ਉਹਨਾਂ ਦੇ ਸ਼ਰਨ ਚ ਪੈ ਜਾ ਜਿਨ੍ਹਾਂ ਨੂੰ ਕਿਸੇ ਦਾ ਭੈ ਨਹੀਂ।
ਮਾਤ ਕੀ ਗੋਦ ਮੈਂ ਬੈਠ ਬਿਰਾਜਤ ਜਾਹੀ ਕੋ ਨਾਮ ਤੇ ਹੈ ਸੁਖ ਚੈਨ।
ਆਪਣੀ ਮਾਤਾ ਜੀ ਦੀ ਗੋਦ ਵਿੱਚ ਬੈਠੇ ਬਿਰਾਜ ਰਹੇ ਨੇ ਸ੍ਰੀ ਹਰਗੋਬਿੰਦ ਸਾਹਿਬ, ਐਸੇ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਨਾਂ ਲਿਆ ਸੁਖ ਤੇ ਚੈਨ ਮਿਲਦਾ ਹੈ। ਜਿਨ੍ਹਾਂ ਦਾ ਨਾਂ ਲਈਏ ਤੇ ਮਨ ਨੂੰ ਸੁਖ ਮਿਲਦਾ ਹੈ। ਜਦੋਂ ਕਹੀਏ ਰਸਨਾ ਤੋਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਦਾ ਨਾਂ ਲਿਆ ਮਨ ਨੂੰ ਸੁਖ ਪ੍ਰਾਪਤ ਹੁੰਦਾ ਹੈ, ਮਨ ਨੂੰ ਚੈਨ ਮਿਲਦਾ। ਗੁਰੂ ਅਰਜਨ ਸਾਹਿਬ ਇਹ ਬਚਨ ਕਹਿ ਰਹੇ ਨੇ ਕਿ ਪੰਡਿਤ ਜੀ ਤੂੰ ਇਹਨਾਂ ਦਾ ਖਤਾ ਬੰਦ ਹੈ, ਤੂੰ ਇਹਨਾਂ ਦਾ ਗੁਨਾਹਗਾਰ ਹੈ, ਤੂੰ ਇਹਨਾਂ ਦੇ ਨਾਲ ਅਪਰਾਧ ਕਮਾਇਆ ਤੇ ਇਹਨਾਂ ਦੀ ਸ਼ਰਨ ਵਿੱਚ ਹੀ ਪੈ ਕੇ ਹੁਣ ਬੇਨਤੀ ਕਰ। ਵੇਖੋ ਆਪਣੇ ਮਾਤਾ ਜੀ ਦੀ ਗੋਦ ਚ ਬੈਠੇ ਨੇ ਜਿਨ੍ਹਾਂ ਦਾ ਨਾਂ ਲਿਆ ਮਨ ਨੂੰ ਚੈਨ ਤੇ ਸੁਖ ਮਿਲਦਾ।
ਸ੍ਰੀ ਹਰਗੋਬਿੰਦ ਕੀ ਦਿਸ਼ਵੈ ਦਿਜ ਬੇਨਤੀ ਵਾਕ ਕਹਿ ਸਮਝਾਏ।
ਪੰਡਿਤ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਪਾਸੇ ਹਟ ਕੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਸਨ ਮਾਤਾ ਜੀ ਦੀ ਗੋਦ ਚ, ਉੱਥੇ ਸਤਿਗੁਰਾਂ ਕੋਲ ਆ ਖਲੋਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਜੀ ਦੇ ਅੱਗੇ ਪੰਡਿਤ ਜੀ ਖਲੋ ਗਏ ਤੇ ਖਲੋ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗਾ।
ਸੇਵਕ ਮੈਂ ਸਭ ਸੇਵ ਕਰੋ ਤੁਮ ਦੇਵਨ ਦੇਵ ਸਭੈ ਜਗ ਦਾ ਰਾਈ।
ਕਹਿਣ ਲੱਗਾ ਸਤਿਗੁਰੂ ਜੀ ਮੈਂ ਸੇਵਕ ਹਾਂ ਆਪ ਜੀ ਦਾ, ਆਪ ਜੀ ਦੀ ਸੇਵਾ ਕਰਦਾ ਰਿਹਾ, ਹੁਣ ਤੱਕ ਆਪ ਜੀ ਦੀ ਸੇਵਾ ਕੀਤੀ ਹੈ ਤੇ ਅੱਗੇ ਨੂੰ ਵੀ ਸੇਵਾ ਕਰਦਾ ਰਹਾਂਗਾ। ਮਹਾਰਾਜ ਮੈਂ ਸੇਵਾ ਹੀ ਕਰਦਾ ਰਹਾਂਗਾ, ਤੁਸੀਂ ਦੇਵਤਿਆਂ ਦੇ ਦੇਵ ਹੋ ਔਰ ਸਾਰੇ ਜਗਤ ਦੇ ਰਾਜਾ ਹੋ, ਸਾਰੇ ਸੰਸਾਰ ਦੇ ਰਾਜੇ ਹੋ।
ਮੈਂ ਮਤਹੀਨ ਕਰਿਓ ਅਪਰਾਧ ਛਮੋ ਪ੍ਰਭ ਆਪ ਪਰਿਓ ਸ਼ਰਨਾਏ।
ਮਹਾਰਾਜ ਮੈਂ ਮਤ ਤੋਂ ਹੀਣਾ, ਮੈਂ ਬੜਾ ਵੱਡਾ ਅਪਰਾਧ ਕੀਤਾ, ਬਖਸ਼ਿਆ ਤਾਂ ਨਹੀਂ ਜਾ ਸਕਦਾ, ਪਰ ਆਪ ਜੀ ਬੜੇ ਵੱਡੇ ਬਖਸ਼ਾਂਦੋ, ਅਸੀਂ ਜਿੰਨੇ ਵੱਡੇ ਅਪਰਾਧੀ ਆ ਤੁਸੀਂ ਉਹਦੇ ਨਾਲੋਂ ਕਈ ਗੁਣਾ ਵੱਡੇ ਬਖਸ਼ੰਦ ਹੋ। ਮਹਾਰਾਜ ਤੁਸੀਂ ਬਖਸ਼ਣਹਾਰ ਵੀ ਹੋ, ਕਿਰਪਾ ਕਰੋ ਦਇਆ ਕਰੋ ਮੇਰਾ ਅਪਰਾਧ ਬਖਸ਼ ਲਵੋ, ਆਪ ਜੀ ਬਖਸ਼ੰਦ ਹੋ, ਮੈਂ ਆਪ ਜੀ ਦੀ ਸ਼ਰਨ ਪਿਆ ਹਾਂ।
ਯੋ ਕਹਿ ਕੇ ਪਗ ਪੰਕਜੀ ਉੱਪਰ ਸੀਸ ਧਰਿਓ ਪਰ ਕਹਿ ਅਗਵਾਏ।
ਇਹਦਾ ਕਹਿ ਕੇ ਸਤਿਗੁਰਾਂ ਦੇ ਚਰਨਾਂ ਤੇ ਪੰਡਿਤ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਮਹਾਰਾਜ ਛੇਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਤੇ ਸਿਰ ਰੱਖਿਆ, ਨਮਸਕਾਰ ਕੀਤੀ, ਬੰਦੀ ਛੋੜ ਸਤਿਗੁਰਾਂ ਦੇ ਚਰਨਾਂ ਅੱਗੇ ਸੀਸ ਧਰ ਕੇ ਜ਼ਮੀਨ ਤੇ ਲੇਟ ਗਿਆ।
ਸੰਮਤ ਸ਼੍ਰੀ ਪਿਤ ਕੋ ਚਿਤ ਜਾਨ ਦਇਆ ਨਿਧਬਾਨ ਤਬੈ ਹੋਏ ਆਏ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੇਖਿਆ ਕਿ ਪਿਤਾ ਜੀ ਚਾਹੁੰਦੇ ਨੇ ਅਸੀਂ ਇਹਨੂੰ ਬਖਸ਼ ਦੇਈਏ। ਪਿਤਾ ਜੀ ਦਾ ਚਿੱਤ ਹੈ, ਪਿਤਾ ਜੀ ਦੇ ਮਨ ਦਾ ਖਿਆਲ ਹੈ ਕਿ ਅਸੀਂ ਇਹਨੂੰ ਬਖਸ਼ ਦੇਈਏ। ਤੋ ਪਿਤਾ ਜੀ ਗੁਰੂ ਅਰਜਨ ਸਾਹਿਬ ਜੀ ਦੇ ਮਨ ਦੀ ਜਾਣ ਕੇ ਸ੍ਰੀ ਹਰਗੋਬਿੰਦ ਸਾਹਿਬ ਦੀ ਜਿਹੜੀ ਦਇਆ ਨਿਧ ਬਾਣ ਹੈ ਨਾ, ਮੇਰੇ ਸਤਿਗੁਰੂ ਏਡੇ ਵੱਡੇ ਦਿਆਲੂ ਹਨ, ਇਤਨੇ ਦਿਆਲੂ, ਅੱਗੇ ਕਥਾ ਆਵੇਗੀ ਛੇਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਕਿ ਦਇਆ ਨਾਲ ਇਹੋ ਜਿਹਾ ਮਹਾਰਾਜ ਜੀ ਦਾ ਹਿਰਦਾ ਕੋਮਲ ਹੋਇਆ ਹੋਇਆ ਕਿ ਜਦੋਂ ਪੈਂਦੇ ਖਾਂ ਨੂੰ ਸਤਿਗੁਰਾਂ ਨੇ ਆਪਣੀ ਤੇਗ ਨਾਲ ਝਟਕਾਇਆ ਨਾ, ਤੇ ਇਹਦੀ ਲੋਥ ਜ਼ਮੀਨ ਤੇ ਡਿੱਗੀ ਤੇ ਉਹਦਾ ਸਿਰ ਆਪਣੇ ਗੋਡੇ ਤੇ ਰੱਖ ਕੇ ਛੇਵੇਂ ਪਾਤਸ਼ਾਹ ਦੀਆਂ ਅੱਖਾਂ ਭਰ ਰਹੀਆਂ ਸਨ ਕਿ ਤੈਨੂੰ ਪੁੱਤਰਾਂ ਵਾਂਗੂ ਪਾਲਿਆ, ਤੂੰ ਸਾਡਾ ਪੁੱਤਰ ਸੀ, ਤੂੰ ਬੜਾ ਸੂਰਮਾ ਸੀ, ਬਹਾਦਰ ਸੀ, ਏਡੀ ਵੱਡੀ ਦਇਆ ਨਿਧ ਸਤਿਗੁਰੂ ਪੈਂਦਾ ਮਾਰਨਾ ਚਾਹੁੰਦਾ ਸਤਿਗੁਰਾਂ ਨੂੰ, ਸਤਿਗੁਰੂ ਜੀ ਉਹਦੇ ਤੇ ਦਇਆ ਕਰਕੇ ਉਹਨੂੰ ਮੁਕਤ ਕਰ ਰਹੇ ਨੇ। ਇੱਥੇ ਵੀ ਪੰਡਿਤ ਮਾਰਨਾ ਚਾਹੁੰਦਾ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ, ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਬਖਸ਼ੰਦ ਹਰੀ ਕਿਰਪਾ ਕਰਕੇ ਦਇਆ ਨਿਧ ਸੁਭਾਅ ਵਿੱਚ ਆ ਕੇ ਉਹਨੂੰ ਬਖਸ਼ ਰਹੇ ਨੇ। ਦਇਆ ਨਿਧ ਬਾਣ ਸਤਿਗੁਰਾਂ ਦੇ ਅੰਦਰ ਹੋ ਆਈ।
ਕੀਨ ਮਹਾ ਅਪਰਾਧ ਜੀ ਨੇ ਬਖਸ਼ਿਓ ਬੇਨਤੀ ਸੁਣ ਕੇ ਸਹਿਸਾਏ।
ਇਹਨੇ ਬੜਾ ਵੱਡਾ ਅਪਰਾਧ ਕੀਤਾ ਸੀ, ਬੜਾ ਵੱਡਾ ਗੁਨਾਹ ਕੀਤਾ ਸੀ, ਇਹਦੀ ਬੇਨਤੀ ਸੁਣਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਛੇਤੀ ਨਾਲ ਇਹਨੂੰ ਬਖਸ਼ ਦਿੱਤਾ। ਬੜੀ ਛੇਤੀ ਨਾਲ ਮਹਾਰਾਜ ਬਖਸ਼ੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਹਨੂੰ ਬਖਸ਼ ਲਿਆ।
ਨਾਥ ਨੇਹਾਤ ਪਸਾਰ ਤਮੈ ਤੇ ਮਾਤ ਤਰਿਓ ਦੁੱਤ ਸਾਤ ਸੁਆਏ।
ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਸਤਿਗੁਰਾਂ ਦਾ ਨਿਕਾਹ ਜਿਹਾ ਕੋਮਲ ਜਿਹਾ ਹੱਥ, ਸਤਿਗੁਰਾਂ ਨੇ ਆਪਣਾ ਹੱਥ ਅੱਗੇ ਪਸਾਰ ਕੇ ਪੰਡਿਤ ਦੇ ਸਿਰ ਦੇ ਉੱਤੇ ਰੱਖਿਆ, ਇਹਦੇ ਸਿਰ ਤੇ ਰੱਖਿਆ, ਤੇ ਬੜੀ ਦੁੱਤੀ ਵਾਲਾ ਮਹਾਰਾਜ ਜੀ ਦਾ ਹੱਥ, ਬੜੀ ਸੁੰਦਰਤਾ ਦੇ ਨਾਲ ਸਤਿਗੁਰੂ ਜੀ ਦਾ ਹੱਥ ਇਹਦੇ ਸਿਰ ਤੇ ਸੁਹਾਏ ਹੋਰ ਸੁਭਾਏ ਮਾਨ ਹੋ ਰਿਹਾ।
ਏਕ ਗਰੀਬ ਨਿਵਾਜ ਗੁਰੂ ਬਿਨ ਆਨ ਕੇ ਬੀਜ ਕਾਂ ਵਡਿਆਏ।
ਇੱਕ ਗੁਰੂ ਗਰੀਬ ਨਿਵਾਜ, ਸਤਿਗੁਰਾਂ ਤੋਂ ਬਿਨਾਂ ਕਿਸੇ ਹੋਰ ਵਿੱਚ ਐਸੀ ਵੱਡੀ ਵਡਿਆਈ ਨਹੀਂ ਹੋ ਸਕਦੀ ਕਿ ਜਿਹੜਾ ਬੁਰਾ ਕਰੇ ਬੁਰੇ ਤੇ ਵੀ ਤਰਸ ਕਰਕੇ ਉਹਨੂੰ ਤਾਰ ਦੇਣਾ, ਇਹ ਵਡਿਆਈ ਸਿਰਫ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀ ਹੈ, ਕਿਤੇ ਹੋਰ ਨਹੀਂ ਹੈ।
ਬੁਰੇ ਨਾਲ ਸਭ ਕਰਨ ਬੁਰਿਆਈ, ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਭਲਿਆਈ ਕਰਨੀ ਇਹ ਗੁਰੂ ਨਾਨਕ ਜਾਣੇ।
ਇਹ ਗੁਰੂ ਨਾਨਕ ਸਾਹਿਬ ਦਾ ਰਸਤਾ ਹੈ, ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਕਿ ਜਿਹੜੇ ਬੁਰੇ ਹਨ ਉਹਨਾਂ ਦਾ ਵੀ ਭਲਾ ਕਰਨਾ।
ਐਸੋ ਬੜੋ ਅਪਰਾਧ ਕਰਿਓ ਜਿਨ ਪ੍ਰਾਨ ਕੋਹਾਨ ਲੇਕਿਨ ਉਪਾਈ।
ਹੁਣ ਸਤਿਗੁਰੂ ਨੇ ਪਾਤਸ਼ਾਹ ਜੀ ਨੇ ਉਹ ਬਚਨ ਗੁਰਬਾਣੀ ਦੇ ਭਗਤ ਫਰੀਦ ਜੀ ਦੇ ਕਹੇ ਹੋਏ ਸੱਚ ਕੀਤੇ, ਫਰੀਦਾ ਬੁਰੇ ਦਾ ਭਲਾ ਕਰ, ਬੁਰੇ ਦਾ ਵੀ ਭਲਾ ਕਰਨਾ। ਮਹਾਰਾਜ ਜੀ ਨੇ ਭਲਾ ਕੀਤਾ, ਇਹ ਵਡਿਆਈ ਸਤਿਗੁਰਾਂ ਦੀ। ਐਸਾ ਵੱਡਾ ਅਪਰਾਧ ਜਿਹੜਾ ਇਸ ਪੰਡਿਤ ਨੇ ਕੀਤਾ ਸੀ ਕਿ ਸਤਿਗੁਰਾਂ ਨੂੰ ਮਾਰਨਾ ਚਾਹੁੰਦਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੇਰ ਵੀ ਕਿਰਪਾ ਕਰਕੇ ਇਹਨੂੰ ਬਖਸ਼ ਲਿਆ।
ਪਾਤਕ ਬਾਲਕ ਕਾਤਕ ਕੋ ਪੁਨ ਅੰਨ ਤੇ ਲੋਨ ਗੁਰੂ ਕਰ ਖਾਏ।
ਕਿੱਡਾ ਵੱਡਾ ਪਾਪੀ ਸੀ ਇਹ ਪੰਡਿਤ, ਇੱਕ ਤੇ ਬੱਚੇ ਨੂੰ ਮਾਰਨ ਲੱਗਾ ਸੀ, ਇਹ ਵੱਡਾ ਪਾਪ। ਦੂਜਾ, ਗੁਰੂ ਘਰ ਦਾ ਲੂਣ ਖਾਧਾ ਤੇ ਉਹ ਹਰਾਮ ਕੀਤਾ, ਦੂਜਾ ਪਾਪ। ਤੀਜਾ, ਗੁਰੂ ਘਰ ਦੀ ਬੇਅਦਬੀ ਕਰਨੀ ਕੀਤੀ ਇਹਨੇ, ਨਿਰਾਦਰ ਕੀਤਾ ਗੁਰੂ ਘਰ ਦਾ, ਸਤਿਕਾਰ ਨਹੀਂ ਰੱਖਿਆ, ਇਹ ਨਹੀਂ ਜਾਣਿਆ ਵੀ ਗੁਰੂ ਅੰਤਰਜਾਮੀ ਹੈ। ਕਹਿੰਦੇ ਏਡਾ ਵੱਡਾ ਪਾਤ ਕੀ, ਏਡਾ ਵੱਡਾ ਪਾਪ ਇਹਨੇ ਕੀਤਾ ਹੈ।
ਸੋ ਤਤਕਾਲ ਬਿਨੈ ਸੁਣ ਕੇ ਕਰ ਦੀਨੋ ਨਿਆਲ ਪਿੱਛੇ ਸੁਣਦਾਈ।
ਉਹਦੀ ਬੇਨਤੀ ਸੁਣ ਕੇ, ਇਹੋ ਜੇ ਮਹਾ ਆਦਮੀ ਪਾਪੀ ਦੀ ਬੇਨਤੀ ਫਰਿਆਦ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਅੱਖ ਦੇ ਫੋਰ ਚ ਉਹਨੂੰ ਨਿਹਾਲ ਨਿਹਾਲ ਕਰ ਦਿੱਤਾ।
ਏਕ ਗਰੀਬ ਨਿਵਾਜ ਗੁਰੂ ਬਿਨ ਆਨ ਕੇ ਬੀਜ ਕਾਂ ਵਡਿਆਏ।
ਇੱਕ ਗਰੀਬ ਨਿਵਾਜ ਸਤਿਗੁਰਾਂ ਤੋਂ ਬਿਨਾਂ ਇਹ ਵੱਡੀ ਵਡਿਆਈ ਹੋਰ ਕਿਹਦੇ ਚ ਹੋ ਸਕਦੀ ਹੈ। ਇਹਨੂੰ ਕਹਿੰਦੇ ਨੇ ਸਿੰਘਾਂ ਅਵਲੋਕਨ ਨਿਆਏ। ਭਾਈ ਸੰਤੋਖ ਸਿੰਘ ਜੀ ਨੇ ਪਹਿਲਾਂ ਵੀ ਇਹ ਪੰਗਤੀ ਵਰਤੀ ਹੈ ਸਵਈਏ ਚ, ਫਿਰ ਉਸੇ ਪੰਗਤੀ ਨੂੰ ਦੁਬਾਰਾ ਦੁਹਰਾਉਂਦੇ ਨੇ। ਫਿਰ ਉਹ ਸਿੰਘਾਂ ਅਵਲੋਕਨ ਨਿਆਏ ਕਹਿੰਦੇ, ਜਿਵੇਂ ਸ਼ੇਰ ਆਪਣੇ ਸ਼ਿਕਾਰ ਨੂੰ ਸ਼ਿਕਾਰ ਕਰਕੇ ਫਿਰ ਜਦੋਂ ਜਾਂਦਾ ਤੇ ਮੁੜ ਮੁੜ ਫਿਰ ਪਿੱਛੇ ਨੂੰ ਵੇਖਦਾ। ਕਵੀ ਦੀ ਵੀ ਇੱਕ ਕਵਿਤਾ ਦੀ ਸ਼ੈਲੀ ਹੁੰਦੀ ਹੈ ਵੀ ਜਿਹੜਾ ਛੰਦ ਪਿੱਛੇ ਆਇਆ ਉਹਨੂੰ ਪਿੱਛੇ ਵੇਖ ਕੇ ਫਿਰ ਅੱਗੇ ਦੁਬਾਰਾ ਉਹੀ ਉਸੇ ਮੁਤਾਬਕ ਉਹੋ ਜਿਹਾ ਛੰਦ ਉਚਾਰਨ ਕਰਨਾ। ਕਹਿੰਦੇ ਗੁਰੂ ਗਰੀਬ ਨਿਵਾਜ ਤੋਂ ਬਿਨਾਂ ਐਸੀ ਵੱਡੀ ਵਡਿਆਈ ਹੋਰ ਕਿਸੇ ਵਿੱਚ ਨਹੀਂ ਹੋ ਸਕਦੀ।
ਦੁਏਰਾ ਇਸ ਪ੍ਰਕਾਰ ਬਖਸ਼ਿਓ ਸੋਦਿਜ ਗੁਰੂ ਗਰੀਬ ਨਿਵਾਜ।
ਇਸ ਪ੍ਰਕਾਰ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ ਬ੍ਰਾਹਮਣ ਨੂੰ ਬਖਸ਼ ਲਿਆ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਸ ਬ੍ਰਾਹਮਣ ਨੂੰ ਬਖਸ਼ ਲਿਆ। ਐਸੇ ਸਤਿਗੁਰੂ ਜੀ ਗਰੀਬ ਨਿਵਾਜ ਹਨ ਜੋ ਗਰੀਬਾਂ ਨੂੰ ਨਿਵਾਜਦੇ ਨੇ।
ਮਾਤ ਪਿਤਾ ਦੇਖਤ ਆਨੰਦ ਅਰਸਿਕ ਦਾਸ ਸਮਾਜ।
ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਗੰਗਾ ਜੀ, ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਹੋਰ ਜਿਤਨੇ ਦਾਸੀਆਂ ਦਾਸ ਨੇ ਸਭ ਬੜੇ ਆਨੰਦ ਸਹਿਤ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੱਲ ਵੇਖ ਰਹੇ ਹਨ।
ਮਹਿਮਾ ਮਹਾ ਪਰਮਾਨ ਤੇ ਮਹਾਪੁਰਖ ਸੁਖ ਕੰਦ।
ਸਤਿਗੁਰੂ ਜੀ ਸੁਖਾਂ ਦੇ ਮੇਘ ਹਨ ਜਿਨ੍ਹਾਂ ਦੀ ਮਹਿਮਾ ਬੜੀ ਵੱਡੀ ਮਹਾਨ ਹੈ।
ਗੁਰ ਕਰ ਮੈਂ ਅਵਤਾਰ ਲੀਏ ਸ੍ਰੀ ਹਰ ਗੋਬਿੰਦ ਚੰਦ।
ਗੁਰੂ ਘਰ ਦੇ ਵਿੱਚ ਸਤਿਗੁਰਾਂ ਨੇ ਅਵਤਾਰ ਲਿਆ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜੋ ਚੰਦਰਮਾ ਦੇ ਸਮਾਨ ਸੁੰਦਰ ਨੇ, ਜਿਨ੍ਹਾਂ ਦੀ ਮਹਿਮਾ ਬੜੀ ਵੱਡੀ ਹੈ, ਉਹਨਾਂ ਨੇ ਗੁਰੂ ਘਰ ਦੇ ਵਿੱਚ ਅਵਤਾਰ ਧਾਰਨ ਕੀਤਾ। ਸਤਿਗੁਰੂ ਜੀ ਅਵਤਾਰੀ ਪੁਰਖ ਹਨ।
ਭਇਓ ਨਰਨ ਸਮੁਦਾਇ ਤੈ ਬੈਠਰੇ ਪਰਿਵਾਰ।
ਬਹੁਤ ਸਾਰੇ ਨਰਾਂ ਦਾ ਸਮੁਦਾਇ ਇਕੱਠਾ ਹੋ ਗਿਆ, ਆਲੇ ਦੁਆਲੇ ਸਾਰੇ ਸਤਿਗੁਰੂ ਜੀ ਦੇ ਬੈਠੇ ਹੋਏ ਨੇ। ਸਿੱਖ ਦਾਸੀਆਂ ਦਾਸ ਜਿਹੜੇ ਹੋਰ ਦਰਸ਼ਨ ਕਰਨ ਆਉਂਦੇ ਸੀ ਉਹ ਵੀ ਆ ਕੇ ਵੇਖੀ ਜਾਂਦੇ ਨੇ, ਉਹ ਨਮਸਕਾਰ ਕਰਕੇ ਮਹਾਰਾਜ ਜੀ ਕੋਲ ਬੈਠ ਰਹੇ ਨੇ।
ਇਸਮੈ ਅਗ ਦੀਰਗ ਪਿਖਿਓ ਬਖਸ਼ਿਓ ਬੋਰ ਉਦਾਰ।
ਕਹਿੰਦੇ ਵੇਖਿਆ ਵੀ ਏਡਾ ਵੱਡਾ ਪਾਪ ਕੀਤਾ ਬ੍ਰਾਹਮਣ ਨੇ, ਪੰਡਿਤ ਨੇ ਏਡਾ ਵੱਡਾ ਗੁਨਾਹ ਕੀਤਾ, ਪਰ ਸਤਿਗੁਰੂ ਜੀ ਕਿੱਡੇ ਵੱਡੇ ਬਖਸ਼ੰਦ ਨੇ, ਏਡੇ ਵੱਡੇ ਗੁਨਾਹਗਾਰ ਦੇ ਵੱਡੇ ਪਾਪ ਨੂੰ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ ਲਿਆ ਹੈ।
ਦਾਤਾ ਹੋਵੇਂ ਅਦਕੀ ਜਵੈ ਤੈਨੂੰ ਬਲ ਜਵਾਨ।
ਕਹਿੰਦੇ ਇਹ ਜਦੋਂ ਵੱਡੇ ਹੋਣਗੇ ਨਾ, ਕਹਿੰਦੇ ਵੇਖੋ ਕਿੱਡੇ ਬਖਸ਼ੰਦ ਨੇ ਹਰਗੋਬਿੰਦ ਸਾਹਿਬ, ਹਾਲੇ ਬਾਲ ਅਵਸਥਾ ਵਿੱਚ ਹੀ ਏਡੀ ਕਰੁਣਾ ਕਰ ਰਹੇ ਨੇ, ਜਦੋਂ ਇਹ ਵੱਡੇ ਹੋਣਗੇ ਇਹਨਾਂ ਵਰਗਾ ਕੋਈ ਦਾਤਾ ਨਹੀਂ ਹੋਣ ਲੱਗਾ। ਜਦੋਂ ਵੱਡੇ ਹੋਣਗੇ ਬੜੇ ਵੱਡੇ ਦਾਤੇ ਹੋਣਗੇ, ਬੜੀਆਂ ਦਾਤਾਂ ਆਪਣੇ ਸਿੱਖਾਂ ਤੇ ਸੇਵਕਾਂ ਤੇ ਤਰਸ ਕਰਕੇ ਕਰਿਆ ਕਰਨਗੇ।
ਕਰੈ ਨਿਆਲ ਅਨੇਕੀ ਜੋ ਇਨਕੇ ਵਿਦਮਾਨ।
ਜਿਹੜਾ ਇਹਨਾਂ ਦੀ ਸ਼ਰਨ ਵਿੱਚ ਆਏਗਾ ਉਹਨਾਂ ਨੂੰ ਨਿਹਾਲ ਨਿਹਾਲ ਕਰਨਗੇ।
ਇਤਿਆਦਕ ਕੀਰਤ ਕਰਤ ਭਰਤ ਹਰਕ ਔਰ ਬੀਚ।
ਤਾਂ ਜਿੰਨੇ ਸਿੱਖ ਨੇ ਸਭ ਗੁਰੂ ਹਰਗੋਬਿੰਦ ਸਾਹਿਬ ਦੀ ਕੀਰਤੀ ਕਰ ਰਹੇ ਨੇ, ਮਹਾਰਾਜ ਜੀ ਦੀ ਮਹਿਮਾ ਕਰ ਰਹੇ ਨੇ, ਔਰ ਸਤਿਗੁਰਾਂ ਦੀ ਕੀਰਤੀ ਕਰਦਿਆਂ ਸਭ ਦੇ ਹਿਰਦੇ ਖੁਸ਼ੀ ਨਾਲ ਭਰ ਰਹੇ ਨੇ ਕਿ ਬੜੀ ਕਿਰਪਾ ਹੋਈ ਅੱਜ ਸਤਿਗੁਰਾਂ ਦੀ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੋਈ ਵਾਲ ਵੀ ਵਿੰਗਾ ਨਹੀਂ ਹੋਇਆ, ਨਹੀਂ ਤਾਂ ਬੜਾ ਵੱਡਾ ਗੁਨਾਹ ਹੋ ਜਾਣਾ ਸੀ, ਅੱਜ ਬੜਾ ਵੱਡਾ ਉਪਦਰਵ ਹੋਣ ਵਾਲਾ ਸੀ, ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ। ਇਸ ਕਰਕੇ ਸਾਰੇ ਸਿੱਖਾਂ ਦੇ ਦਿਲ ਹਿਰਦੇ ਖੁਸ਼ੀਆਂ ਨਾਲ ਭਰੇ ਹੋਏ ਨੇ।
ਕਰੋੜ ਜਿਤਨ ਕੋਈ ਕਰੋ ਕਿਮ ਹੋਏ ਇਨਕੀ ਮੀਚ।
ਕਹਿੰਦੇ ਕੋਈ ਕਰੋੜਾਂ ਯਤਨ ਵੀ ਕਰਕੇ ਆ ਜਾਏ ਨਾ, ਕਰੋੜਾਂ ਇਹਨਾਂ ਦੀ ਸ੍ਰੀ ਹਰਗੋਬਿੰਦ ਸਾਹਿਬ ਆਪ ਪਰਮੇਸ਼ਵਰ ਨੇ, ਇਹਨਾਂ ਦੀ ਮੀਚ ਮੌਤ ਕਿਵੇਂ ਹੋ ਸਕਦੀ ਹੈ ਭਲਾ, ਕੋਈ ਕਰੋੜਾਂ ਯਤਨ ਕਰਕੇ ਵੀ ਆ ਜਾਏ, ਕਿਉਂਕਿ ਇਹ ਤਾਂ ਕਾਲ ਦੇ ਵੀ ਕਾਲ ਮਹਾਕਾਲ ਹਨ, ਕਾਲ ਕੋ ਕਾਲ ਹੈ ਸਤਿਗੁਰੂ ਜੀ, ਕਾਲ ਦੇ ਵੀ ਕਾਲ ਹਨ, ਕੌਣ ਕਰੋੜਾਂ ਯਤਨ ਕਰਕੇ ਵੀ ਆ ਜਾਏ ਤੇ ਇਹਨਾਂ ਦੀ ਮੀਚ ਨਹੀਂ ਹੋ ਸਕਦੀ।
ਤਾਏ ਹਤੀ ਪਨਗਹਨਿਓ ਦਿਜਕੋ ਕੀਨ ਵਿਨਾਸ਼।
ਸਤਿਗੁਰਾਂ ਦੀ ਵਡਿਆਈ, ਪਹਿਲਾਂ ਦਾਈ ਮਾਰਨ ਆਈ ਉਹਨੂੰ ਮਾਰ ਦਿੱਤਾ, ਫਿਰ ਸੱਪ ਆਇਆ ਮਾਰਨ ਵਾਸਤੇ ਉਹਨੂੰ ਮਾਰ ਦਿੱਤਾ, ਅੱਜ ਬ੍ਰਾਹਮਣ ਆਇਆ ਤੇ ਬ੍ਰਾਹਮਣ ਦਾ ਵੀ ਇੱਕ ਵਾਰੀ ਵਿਨਾਸ਼ ਕਰ ਦਿੱਤਾ।
ਉਲਟ ਪਰਤ ਹੈ ਤਿਨੋ ਪਰ ਬੜਾ ਜੇ ਕਹਿ ਕਰ ਆਸ,
ਜਿਹੜਾ ਬੁਰਾ ਕਰਕੇ ਆਉਂਦਾ ਨਾ, ਮਨ ਚ ਆਸ ਧਾਰ ਕੇ ਬੁਰਾ ਕਰਨ ਦੀ ਬਿਰਤੀ ਰੱਖ ਕੇ ਆਉਂਦਾ, ਉਸ ਬੁਰਾ ਕਰਨ ਵਾਲੇ ਦੇ ਉੱਤੇ ਉਹ ਬੁਰਿਆਈ ਉਲਟੀ ਹੋ ਕੇ ਪੈ ਜਾਂਦੀ ਹੈ। ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਦਾ ਵੀ ਇੱਕ ਬਚਨ ਆਉਂਦਾ ਹੈ ਕਿ ਸਤਿਗੁਰਾਂ ਦੀ ਨਗਰੀ ਵਿੱਚ ਗੋਇੰਦਵਾਲ ਸਾਹਿਬ 'ਚ ਕੁਝ ਸ਼ੇਖਾਂ ਨੇ ਘਰ ਬਣਾ ਲਿਆ ਕੇ ਉਹ ਸਿੱਖਾਂ ਦੇ ਨਾਲ ਵਧੀਕੀਆਂ ਕਰਨ ਲੱਗੇ, ਸਿੱਖ ਪਾਣੀ ਦੇ ਘੜੇ ਲਿਆਇਆ ਕਰਨ, ਉਹ ਤੋੜ ਦਿਆ ਕਰਨ। ਸਤਿਗੁਰਾਂ ਨੂੰ ਸਿੱਖਾਂ ਬੇਨਤੀ ਕੀਤੀ, ਮਹਾਰਾਜ ਘੜੇ ਪਾਣੀ ਦੇ ਸ਼ੇਖ ਤੋੜ ਦਿੰਦੇ ਨੇ। ਸਾਹਿਬ ਕਹਿਣ ਲੱਗੇ ਭਾਈ ਤੁਸੀਂ ਮਸ਼ਕਾਂ ਜਿਹੜੀਆਂ ਨੇ ਪਾਣੀ ਦੀਆਂ ਉਹ ਭਰ ਕੇ ਲਾਇਆ ਕਰੋ। ਮਸ਼ਕਾਂ ਭਰ ਕੇ ਲਿਆਉਣੀਆਂ ਸ਼ੁਰੂ ਕੀਤੀਆਂ, ਇਹਨਾਂ ਤੀਰਾਂ ਨਾਲ ਮਸ਼ਕਾਂ ਪਾੜਨੀਆਂ ਸ਼ੁਰੂ ਕਰਤੀਆਂ। ਫਿਰ ਬੇਨਤੀ ਕੀਤੀ, ਮਹਾਰਾਜ ਮਸ਼ਕਾਂ ਵੀ ਪਾੜ ਦਿੰਦੇ। ਪਾਤਸ਼ਾਹ ਕਹਿੰਦੇ ਗਾਗਰਾਂ ਲੈ ਆਇਆ ਕਰੋ। ਫਿਰ ਜਦੋਂ ਗਾਗਰਾਂ ਭਰ ਕੇ ਲਿਆਉਣੀਆਂ ਸ਼ੁਰੂ ਕੀਤੀਆਂ, ਇਹਨਾਂ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਜੇ ਕੋਈ ਤੁਹਾਡੇ ਨਾਲ ਬੁਰਾ ਕਰੇ ਤੁਸੀਂ ਫਿਰ ਵੀ ਉਹਦਾ ਭਲਾ ਕਰੋ, ਤੇ ਜੇ ਉਹ ਫਿਰ ਅੱਗੋਂ ਬੁਰਾ ਕਰੇ ਤੁਸੀਂ ਫਿਰ ਭਲਾ ਕਰੋ। ਉਹ ਫਿਰ ਅੱਗੋਂ ਜੇ ਬੁਰਾ ਕਰੇਗਾ ਫਿਰ ਉਹਦੀ ਬੁਰਿਆਈ ਉਹਦੇ ਤੇ ਹੀ ਬੁਰੀ ਹੋ ਕੇ ਪੈ ਜਾਏਗੀ। ਇਹ ਵਿਧਾਨ ਹੈ ਸੰਸਾਰ ਦਾ, ਜਿਹੜਾ ਕਿਸੇ ਦਾ ਬੁਰਾ ਕਰਦਾ ਉਹਦਾ ਆਪਣਾ ਬੁਰਾ ਹੁੰਦਾ, ਕਿਸੇ ਦੂਜੇ ਦਾ ਕੋਈ ਬੁਰਾ ਨਹੀਂ ਕਰ ਸਕਦਾ। ਇਹੋ ਜਿਹੀ ਵੱਡੀ ਵਡਿਆਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀ ਹੈ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕ